ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਗੁਰਮਖ ਸਾਵ ਵਪਾਰ ਭਲਾ ਜੇ ਸਹਿਜ ਕੀ ਜੈ ਰਾਮ ਅਣਦਿਨ ਨਾਮ ਬਖਾਣੀ ਲਾਹਾ ਹਰ ਰਸ ਪੀ ਜੈ ਰਾਮ ਗੁਰਮਖ ਸਾਵ ਵਪਾਰ ਭਲਾ ਜੇ ਸਹਿਜ ਕੀ ਜੈ ਰਾਮ ਅਣਦਿਨ ਨਾਮ ਵਖਾਣੀ ਲਾਹਾ ਹਰ ਰਸ ਪੀ ਜੈ ਰਾਮ ਲਾਹਾ ਹਰ ਰਸ ਲੀਜੈ ਹਰ ਰਵੀ ਜੈ ਅਣਦਿਨ ਨਾਮ ਵਖਾਣ ਗੁਣ ਸੰਗ੍ਰਹਿ ਅਵਗਣ ਵਿਕਣ ਹੈ ਆਪੇ ਆਪ ਪਛਾਣ ਗੁਰਮਤ ਪਾਈ ਵੱਡੀ ਵਡਿਆਈ ਸੱਚੈ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮਖ ਵਿਰਲੈ ਕੀਜੈ ਗੁਰਮਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਏ ਰਾਮ ਆਪਣੇ ਘਰ ਅੰਦਰ ਰਸ ਪਹੁੰਚ ਤੋ ਲਾਹਾ ਲੈ ਪਰਥਾਏ ਰਾਮ ਲਾਹਾ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਪਾਰ ਹਰ ਨਾਮ ਧਿਆਏ ਮਨ ਵਸਾਏ ਬੂਝੈ ਗੁਰ ਵਿਚਾਰ ਮਨਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨ ਜਾਏ ਨਾਨਕ ਨਾਮ ਬੀਜ ਮਨ ਅੰਦਰ ਸੱਚੈ ਸ਼ਬਦ ਸੁਪਾਏ ਹਰ ਵਪਾਰ ਸੇ ਜਨ ਲਾਗੇ ਜਿਨ੍ਹਾਂ ਮਸਤਕ ਮਣੀ ਵੜ ਭਾਗੋ ਰਾਮ ਗੁਰਮਤੀ ਮਨ ਨਿਜ ਘਰ ਵਸਿਆ ਸੱਚੈ ਸ਼ਬਦ ਬੈਰਾਗੋ ਰਾਮ ਮੁਖ ਮਸਤਕ ਭਾਗੋ ਸੱਚ ਬੈਰਾਗੋ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬੁਰਾਨਾ ਸ਼ਬਦੇ ਹਉ ਮੈਂ ਮਾਰੀ ਸਾਚੈ ਸ਼ਬਦ ਲਾਗ ਮਤ ਉਪਜੈ ਗੁਰਮਖ ਨਾਮ ਸੁਹਾਗੋ ਰਾਮ ਗੁਰਮਖ ਨਾਮ ਸੁਹਾਗੋ ਨਾਨਕ ਸ਼ਬਦ ਮਿਲੈ ਭਉ ਭੰਜਨ ਹਰ ਰਾਵੈ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਿਆਈ ਰਾਮ ਗੁਰਮਤੇ ਹੁਕਮ ਬੂਝੀਐ ਹੁਕਮੇ ਮੇਲ ਮਿਲਾਈ ਰਾਮ ਹੁਕਮ ਮਿਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਨ ਹਾਰ ਭਉ ਭੰਜਨ ਪਾਇਆ ਆਪ ਗਵਾਇਆ ਗੁਰਮਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਜਨ ਅਗਮ ਅੰਗੋਚਰ ਹੁਕਮੇ ਰਿਹਾ ਸਮਾਈ ਭਉ ਭੰਜਨ ਪਾਇਆ ਆਪ ਗਵਾਇਆ ਗੁਰਮਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ ਰਿਹਾ ਸਮਾਈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਿੱਠ ਬੋਲੜੇ ਸੱਜਣ ਸਵਾਮੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸੰਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਵਸਤੂਆਂ ਅਸੀਂ ਪੈਦਾ ਕਰਦੇ ਹਾਂ ਜਾਂ ਜੋ ਸਾਡੇ ਕੋਲ ਆ, ਕਿਸੇ ਦੇ ਕੋਲ ਕੋਈ ਵਸਤੂ ਆ ਜਾਂ ਉਹਦੀ ਪੈਦਾਵਾਰ ਉਹਦੇ ਕੋਲੋਂ ਹੁੰਦੀ ਆ, ਸਾਰੀ ਉਹ ਵਸਤੂਆਂ ਆਪਣੇ ਕੋਲ ਨਹੀਂ ਰੱਖਦਾ, ਆਪਣੇ ਵਰਤੋਂ ਆਪਣੇ ਗੁਜ਼ਾਰੇ ਜੋਗੀ ਰੱਖ ਕੇ ਉਹ ਗਾਂਹ ਤੋਰ ਦਿੰਦਾ ਹੈ। ਜਿਵੇਂ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਣਕ, ਝੋਨਾ, ਕੁਝ ਸਬਜ਼ੀਆਂ, ਕੁਝ ਦੁੱਧ, ਜਿਨ੍ਹਾਂ ਦੇ ਕੋਲ ਬਹੁਤ ਆ ਉਹ ਇਹਨਾਂ ਨੂੰ ਆਪਣੇ ਕੋਲ ਗੁਜ਼ਾਰੇ ਜੋਗੀਆਂ ਰੱਖ ਕੇ ਅਤੇ ਗਾਂਹ ਤੋਰ ਦਿੰਦੇ ਨੇ, ਦੇ ਦਿੰਦੇ ਨੇ। ਅਤੇ ਜਿਹੜੀਆਂ ਵਸਤੂਆਂ ਉਹਨਾਂ ਨੂੰ ਲੋੜ ਹੁੰਦੀ ਆ, ਜਿਵੇਂ ਜ਼ਿਮੀਂਦਾਰਾਂ ਦੇ ਘਰ ਦੇ ਵਿੱਚ ਕਣਕ, ਝੋਨਾ, ਕੁਝ ਸਬਜ਼ੀਆਂ, ਕੁਝ ਦੁੱਧ ਇਤਿਆਦਿਕ, ਇਸੇ ਤਰ੍ਹਾਂ ਹੀ ਉਹ ਆਪਣੇ ਗੁਜ਼ਾਰੇ ਜੋਗੀਆਂ ਰੱਖ ਕੇ, ਉਹਨਾਂ ਦੇ ਕੋਲ ਕੱਪੜਾ ਨਹੀਂ ਆ, ਉਹਨਾਂ ਦੇ ਕੋਲ ਜੁੱਤੀਆਂ ਨਹੀਂ ਆ, ਉਹਨਾਂ ਦੇ ਕੋਲ ਪਹਿਨਣ ਵਾਸਤੇ ਹੋਰ ਜੋ ਘਰ ਦਾ ਸਾਜੋ ਸਮਾਨ ਨਹੀਂ ਹੁੰਦਾ, ਉਹ ਆਪਣੀਆਂ ਵਸਤੂਆਂ ਗਾਂਹ ਤੋਰ ਦਿੰਦੇ ਨੇ। ਅਤੇ ਅਗਲੇ ਪਾਸਿਓਂ ਜਿਹੜੀਆਂ ਵਸਤੂਆਂ ਘਰ ਦੇ ਵਿੱਚ ਚਾਹੀਦੀਆਂ ਨੇ ਉਹ ਵਸਤੂਆਂ ਖਰੀਦ ਲੈਂਦੇ ਨੇ। ਸੰਸਾਰ ਦੇ ਵਿੱਚ ਇਸ ਕੰਮ ਨੂੰ ਆਪਾਂ ਵਪਾਰ ਦਾ ਨਾਂ ਦਿੱਤਾ ਹੋਇਆ ਆ। ਜਿਵੇਂ ਸਾਡੇ ਪੰਜਾਬ ਦੇ ਵਿੱਚ ਚਾਹ ਪੱਤੀ ਪੈਦਾ ਨਹੀਂ ਹੁੰਦੀ ਅਤੇ ਅਸੀਂ ਆਸਾਮ ਵਾਲੇ ਪਾਸੇ ਵੱਲੋਂ ਚਾਹ ਪੱਤੀ ਇੱਧਰ ਖਰੀਦ ਲੈਂਦੇ ਹਾਂ, ਇਹਨੂੰ ਵਪਾਰ ਦਾ ਨਾਮ ਦਿੱਤਾ ਜਾਂਦਾ ਹੈ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਠੀਕ ਆ, ਸੰਸਾਰ ਦੇ ਵਿੱਚ ਜਿਸ ਤਰ੍ਹਾਂ ਅਸੀਂ ਵਸਤੂਆਂ ਦਾ ਵਪਾਰ ਕਰਦੇ ਹਾਂ, ਜਿਹੜੀ ਸਾਡੇ ਕੋਲ ਵਾਧੂ ਅਸੀਂ ਗਾਂਹ ਤੋੜ ਦਿੰਦੇ ਹਾਂ, ਜਿਹੜੀ ਕਿਸੇ ਦੇ ਕੋਲ ਵਾਧੂ ਆ ਉਹ ਸਾਨੂੰ ਦੇ ਦਿੰਦਾ ਆ, ਇਸ ਤਰੀਕੇ ਦੇ ਨਾਲ ਸੰਸਾਰ ਦਾ ਕਾਰ ਵਿਹਾਰ ਜਿਹੜਾ ਆ ਉਹ ਸਹੀ ਢੰਗ ਦੇ ਨਾਲ ਚੱਲ ਰਿਹਾ ਆ। ਪਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਗੁਰਮੁਖ ਪਿਆਰਿਆ, ਇਸ ਸੰਸਾਰੀ ਵਪਾਰ ਦੇ ਨਾਲ ਨਾਲ ਇੱਕ ਹੋਰ ਵਪਾਰ ਤੂੰ ਕਰਨਾ ਆ, ਉਹ ਕਿਹੜਾ? ਜੇ ਤੇਰੇ ਕੋਲ ਔਗਣ ਬਹੁਤ ਜ਼ਿਆਦਾ ਹੋ ਗਏ ਨੇ ਤੇ ਕੋਸ਼ਿਸ਼ ਕਰ, ਜਿਵੇਂ ਘਰ ਦੇ ਵਿੱਚ ਵਾਧੂ ਪਿਆ ਹੋਇਆ ਸਮਾਨ, ਜਿਵੇਂ ਅਸੀਂ ਵਾਧੂ ਕਣਕ ਘਰ ਦੇ ਵਿੱਚ ਰੱਖ ਲਈਏ, ਉਹਨੂੰ ਚੂਹੇ ਟੁੱਕ ਜਾਂਦੇ ਨੇ, ਚੂਹੇ ਖਾ ਜਾਂਦੇ, ਸੁਸਰੀ ਲੱਗ ਜਾਂਦੀ, ਕਈ ਕੁਝ ਹੋ ਜਾਂਦਾ ਆ, ਉਹ ਖਰਾਬ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਤੇਰੇ ਕੋਲ ਔਗਣ ਬਹੁਤੇ ਜ਼ਿਆਦਾ ਹੋ ਗਏ ਨੇ ਤੇ ਇਹ ਔਗਣ ਤੇਰੇ ਕੋਲ ਹੋਣ ਕਰਕੇ ਤੇਰਾ ਜ਼ਿਆਦਾ ਨੁਕਸਾਨ ਕਰਨਗੇ, ਤੇ ਇਹਨਾਂ ਔਗਣਾਂ ਨੂੰ ਕੀ ਕਰ, ਤੂੰ ਔਗਣਾਂ ਨੂੰ ਛੱਡ ਕੇ ਤੇ ਕਿਸੇ ਦੇ ਕੋਲੋਂ ਚੰਗੇ ਗੁਣ ਜਿਹੜੇ ਨੇ ਉਹਨਾਂ ਨੂੰ ਲੈ ਕੇ ਧਾਰਨ ਕਰ ਲੈ, ਇਹ ਗੁਣਾਂ ਦਾ ਤੇ ਔਗਣਾਂ ਦਾ ਵਪਾਰ ਕਰ। ਇਹ ਔਗਣਾਂ ਤੇ ਗੁਣਾਂ ਦਾ ਵਪਾਰ ਤੂੰ ਕਿਹਦੇ ਨਾਲ ਕਰਨਾ ਆ? ਔਗਣ ਜਿਹੜੇ ਨੇ ਉਹ ਤੂੰ ਗੁਰੂ ਨੂੰ ਦੇ ਦੇਣੇ ਨੇ, ਤੇ ਗੁਰੂ ਦੇ ਕੋਲੋਂ ਚੰਗੇ ਗੁਣ ਜਿਹੜੇ ਨੇ ਉਹ ਲੈ ਕੇ ਤੇ ਚੰਗੇ ਗੁਣਾਂ ਦੀ ਤੂੰ ਵਰਤੋਂ ਕਰਨੀ। ਸਤਿਗੁਰੂ ਜੀ ਕਹਿੰਦੇ ਨੇ ਕਿ ਆ ਮੇਰੇ ਕੋਲ ਗੁਰਮੁਖ ਪਿਆਰਿਆ, ਆਪਣੇ ਸਾਰੇ ਹੀ ਔਗਣ ਜਿਹੜੇ ਨੇ ਉਹ ਤੂੰ ਮੈਨੂੰ ਦੇ ਦੇ, ਇੱਥੇ ਛੱਡ ਜਾ, ਇੱਥੋਂ ਚੰਗੇ ਗੁਣ ਜਿਹੜੇ ਨੇ ਉਹ ਲੈ ਜਾ, ਤਾਂ ਜੋ ਤੇਰਾ ਸੰਸਾਰੀ ਜੀਵਨ ਦੇ ਨਾਲ ਨਾਲ ਅਧਿਆਤਮਿਕ ਜੀਵਨ ਜਿਹੜਾ ਹੈ ਉਹ ਸਹੀ ਢੰਗ ਦੇ ਨਾਲ ਗੁਜ਼ਰ ਹੋ ਸਕੇ। ਤੇ ਜਦਕਿ ਅਸੀਂ ਕੀ ਕਰਦੇ ਹਾਂ, ਧਰਮ ਦੇ ਮਾਮਲੇ ਦੇ ਵਿੱਚ ਅਧਿਆਤਮਿਕ ਤੌਰ 'ਤੇ ਅਸੀਂ ਔਗਣਾਂ ਦੇ ਨਾਲ ਜ਼ਿਆਦਾ ਸਾਂਝ ਪਾਈ ਹੋਈ ਆ ਅਤੇ ਔਗਣ ਅਸੀਂ ਜ਼ਿਆਦਾ ਇਕੱਠੇ ਕੀਤੇ ਹੋਏ ਨੇ। ਗੁਣ ਦੇ ਸੰਬੰਧ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਤਾਂ ਗੁਣ ਸਾਡੇ ਪੱਲੇ ਕੁਝ ਨਹੀਂ ਆ। ਗੁਰੂ ਰਾਮਦਾਸ ਜੀ ਮਹਾਰਾਜ ਜੀ ਤੇ ਇੱਥੋਂ ਤੱਕ ਬਖਸ਼ਿਸ਼ ਕਰਦੇ ਨੇ, ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵੇਖੇ ਵਿਖ ਖਾਈ। ਹਮੇਸ਼ਾ ਹੀ ਜਿਵੇਂ ਸੰਸਾਰੀ ਵਪਾਰ ਚੱਲਦਾ ਆ, ਪੁਰਾਤਨ ਸਮੇਂ ਦੇ ਵਿੱਚ ਕੀ ਹੁੰਦਾ ਸੀ, ਇੱਕ ਸ਼ਾਬੇ ਦੇ ਵਿੱਚ ਜਿਹੜੀਆਂ ਸਾਡੇ ਕੋਲੋਂ ਵਸਤੂਆਂ ਹੁੰਦੀਆਂ ਸਨ ਅਸੀਂ ਉਹ ਪਾ ਦਿੰਦੇ ਹੁੰਦੇ ਸਾਂ, ਤੇ ਦੂਸਰਾ ਵਪਾਰੀ ਜਿਹੜਾ ਵੇਚਣ ਵਾਸਤੇ ਆਇਆ ਹੁੰਦਾ ਸੀ, ਦੂਸਰੇ ਸ਼ਾਬੇ ਦੇ ਵਿੱਚ ਉਹ ਵਸਤੂ ਪਾ ਦਿੰਦਾ ਹੁੰਦਾ ਸੀ। ਜਿਵੇਂ ਇੱਕ ਸ਼ਾਬੇ 'ਚ ਅਸੀਂ ਦਾਣੇ ਕਣਕ ਪਾ ਦਿਆ ਕਰਨੀ, ਉਹਨੇ ਦੂਸਰੇ ਸ਼ਾਬੇ ਦੇ ਵਿੱਚ ਖਰਬੂਜੇ ਪਾ ਦਿਆ ਕਰਨੇ। ਇੱਧਰੋਂ ਜਿਹੜਾ ਅਰਬ ਅਤੇ ਕਾਬਲ ਇਹਨਾਂ ਦੇਸ਼ਾਂ ਦੇ ਵਿੱਚੋਂ ਜਿਹੜੇ ਆਉਂਦੇ ਹੁੰਦੇ ਸਨ, ਉਹਨਾਂ ਨੇ ਸੌਗੀ, ਬਦਾਮ, ਅਖਰੋਟ ਇਤਿਆਦਿਕ ਲੈ ਕੇ ਆਇਆ ਕਰਨੀ। ਉਹਨਾਂ ਦੇ ਮੁਲਕ ਦੇ ਵਿੱਚ ਉਹ ਪੈਦਾ ਹੁੰਦੇ ਸਨ, ਉਹਨਾਂ ਨੇ ਉਹ ਇੱਧਰ ਦੇ ਜਾਇਆ ਕਰਨੀ। ਇੱਧਰੋਂ ਕਣਕ ਝੋਨਾ ਜਿਹੜਾ ਸੀ ਉਹਨਾਂ ਦੇ ਬਰਾਬਰ ਤਲਵਾ ਕੇ ਲੈ ਜਾਇਆ ਕਰਨਾ, ਅਤੇ ਇਹ ਵਪਾਰ ਦੇ ਨਾਲ ਸੰਸਾਰ ਜਿਹੜਾ ਸੀ ਸਹੀ ਢੰਗ ਦੇ ਨਾਲ ਚੱਲ ਰਿਹਾ ਸੀ। ਅਯੋਕੇ ਸਮੇਂ ਦੇ ਵਿੱਚ ਜਿਹੜੀਆਂ ਵਸਤੂਆਂ ਦੀ ਸਾਨੂੰ ਲੋੜ ਪੈਂਦੀ ਅਸੀਂ ਪੈਸੇ ਦਿੰਦੇ ਹਾਂ ਅਤੇ ਪੈਸਿਆਂ ਦੇ ਨਾਲ ਖਰੀਦ ਲੈਂਦੇ ਹਾਂ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਧਰਮ ਦੀ ਦੁਨੀਆਂ ਦੇ ਵਿੱਚ ਗੁਰਮੁਖ ਪਿਆਰਿਆ ਇਹ ਗੱਲ ਨਹੀਂ ਚੱਲਣੀ। ਜਿਹੜੇ ਤੂੰ ਗੁਣ ਲੈਣੇ ਨੇ ਨਾ, ਇਹਨਾਂ ਗੁਣਾਂ ਦੇ ਬਦਲੇ ਤੈਨੂੰ ਮਾਇਆ ਦੇ ਨਾਲ ਇਹਦਾ ਵਪਾਰ ਨਹੀਂ ਹੋਣਾ। ਜੇ ਤੂੰ ਆਖੇ ਕਿ ਮੈਂ ਗੁਰੂ ਨੂੰ ਰੁਪਈਆ 100 ਦੇ ਕੇ ਇਹਦੇ ਗੁਰੂ ਦੇ ਕੋਲੋਂ ਦਇਆ ਲੈ ਜਾਂ, ਮੈਂ ਗੁਰੂ ਨੂੰ ਰੁਪਈਆ 500-700 ਦੇ ਕੇ ਗੁਰੂ ਦੇ ਕੋਲੋਂ ਧਰਮ ਖਰੀਦ ਕੇ ਲੈ ਜਾਵਾਂ, ਮੈਂ ਗੁਰੂ ਨੂੰ 500-700 ਜਾਂ 5-7 ਹਜ਼ਾਰ ਰੁਪਈਆ ਦੇ ਕੇ ਸੰਤੋਖ ਗੁਰੂ ਦੇ ਕੋਲੋਂ ਖਰੀਦ ਲਵਾਂ, ਜਾਂ ਮੈਂ ਗੁਰੂ ਦੇ ਕੋਲੋਂ 5-7 ਹਜ਼ਾਰ ਰੁਪਈਆ ਦੇ ਕੇ ਸੱਚ ਖਰੀਦ ਲਵਾਂ, ਤੇ ਇਹ ਗੱਲ ਨਹੀਂ ਜੀ ਬਣੇਗੀ। ਸਤਿਗੁਰੂ ਜੀ ਇਹ ਗੱਲ ਸਾਨੂੰ ਸਮਝਾਉਂਦੇ ਨੇ, ਇਹ ਗੁਣ ਜਿਹੜੇ ਨੇ ਇਹਨਾਂ ਦੇ ਬਦਲੇ ਤੈਨੂੰ ਨਾ ਕੁਝ ਗੁਣਾਂ ਵਾਂਗੂ ਹੀ ਕੋਈ ਜਿਹੜੀ ਜਾਇਦਾਦ ਤੇਰੇ ਕੋਲ ਆ ਉਹ ਦੇਣੀ ਪਵੇਗੀ। ਕਿਵੇਂ? ਕਬੀਰ ਸਾਹਿਬ ਜੀ ਤੇ ਇਹ ਗੱਲ ਕਹਿੰਦੇ ਨੇ ਕਿ ਮਨ ਦੇ ਰਾਮ ਲਿਆ ਹੈ ਬੋਲ, ਕੰਚਨ ਸਿਉਂ ਪਾਈਏ ਨਹੀਂ ਤੋਲ। ਸੋਨੇ ਦੇ ਨਾਲ ਇਹ ਜਿਹੜੇ ਸ਼ੁਭ ਗੁਣ ਨੇ ਮਿਲ ਨਹੀਂ ਸਕਣਗੇ। ਸਭ ਤੋਂ ਮਹਿੰਗੀ ਕਰੰਸੀ ਜਿਹੜੀ ਆ ਨਾ ਅਯੋਕੇ ਸਮੇਂ ਦੇ ਵਿੱਚ ਅਸੀਂ ਸੋਨੇ ਨੂੰ ਹੀ ਮੰਨਦੇ ਹਾਂ, ਤੇ ਕਹਿੰਦੇ ਮਹਿੰਗੀ ਤੋਂ ਮਹਿੰਗੀ ਕਰੰਸੀ ਜਿਹੜੀ ਆ ਜਾਂ ਮਹਿੰਗੀ ਤੋਂ ਮਹਿੰਗੀ ਜਾਇਦਾਦ ਜਾਂ ਧਨ ਆ ਇਹ ਗੁਰੂ ਨੂੰ ਦੇ ਦਈਏ, ਤੇ ਇਹਦੇ ਨਾਲ ਗੁਰੂ ਦਾ ਪ੍ਰੇਮ ਜਾਂ ਗੁਰੂ ਦੇ ਕੋਲੋਂ ਸ਼ੁਭ ਗੁਣ ਜਿਹੜੇ ਸਾਨੂੰ ਪ੍ਰਾਪਤ ਨਹੀਂ ਹੋਣਗੇ। ਜੇ ਅਸੀਂ ਗੁਰੂ ਦੇ ਕੋਲੋਂ ਸੱਚ ਖਰੀਦਣਾ ਚਾਹੁੰਦੇ ਹਾਂ, ਸਾਨੂੰ ਝੂਠ ਗੁਰੂ ਨੂੰ ਦੇਣਾ ਪਵੇਗਾ। ਜੇ ਗੁਰੂ ਦੇ ਕੋਲੋਂ ਅਸੀਂ ਸੰਤੋਖ ਖਰੀਦਣਾ ਚਾਹੁੰਦੇ ਹਾਂ, ਲੈਣਾ ਚਾਹੁੰਦੇ ਹਾਂ, ਤੇ ਫਿਰ ਸਾਨੂੰ ਆਪਣਾ ਲੋਭ ਗੁਰੂ ਨੂੰ ਦੇਣਾ ਪਵੇਗਾ। ਜੇ ਅਸੀਂ ਗੁਰੂ ਦੇ ਕੋਲੋਂ ਗੁਰਮੁਖ ਪਿਆਰਿਓ ਬੀਰ ਰਸ ਖਰੀਦਣਾ ਚਾਹੁੰਦੇ ਹਾਂ, ਆਪਣਾ ਜਿਹੜਾ ਕ੍ਰੋਧ ਆ ਉਹ ਗੁਰੂ ਨੂੰ ਦੇਣਾ ਪਵੇਗਾ। ਜੇ ਗੁਰੂ ਦੇ ਕੋਲੋਂ ਅਸੀਂ ਮੋਹ ਦੇ ਨਾਲ ਵਟਾਂਦਰਾ ਕੁਝ ਕਰਨਾ ਚਾਹੁੰਦੇ ਹਾਂ, ਪ੍ਰੇਮ ਲੈਣਾ ਚਾਹੁੰਦੇ ਹਾਂ, ਤੇ ਪ੍ਰੇਮ ਗੁਰੂ ਦੇ ਕੋਲੋਂ ਲੈ ਕੇ ਸਾਨੂੰ ਮੋਹ ਗੁਰੂ ਨੂੰ ਦੇਣਾ ਪਵੇਗਾ। ਜੇ ਗੁਰੂ ਦੇ ਕੋਲੋਂ ਅਸੀਂ ਆਪਾਂ ਸਮਝ ਲਓ ਦਇਆ ਲੈਣੀ ਆ, ਤੇ ਇਹਦੇ ਬਦਲੇ ਸਾਨੂੰ ਨਿਰਦਾਇਤਾ ਇਹ ਗੁਰੂ ਨੂੰ ਦੇਣੀ ਪਵੇਗੀ। ਇਹਨਾਂ ਗੁਣਾਂ ਦੇ ਨਾਲ ਗੁਰਮੁਖ ਪਿਆਰਿਓ ਔਗੁਣਾਂ ਤੇ ਗੁਣਾਂ ਦਾ ਵਟਾਂਦਰਾ ਗੁਰੂ ਦੇ ਨਾਲ ਕਰਨਾ ਪਵੇਗਾ। ਤੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ, ਗੁਰਮੁਖ ਪਿਆਰਿਆ ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਰ ਚੜ੍ਹਿਓ ਨਿਰਮੋਲਕ, ਛੂਟ ਗਈ ਸੰਸਾਰੀ। ਕਿੰਨੀ ਬਣਜਿਆ ਕਾਂਸ਼ੀ ਤਾਂਬਾ, ਕਿੰਨੀ ਲੌਂਗ ਸੁਪਾਰੀ। ਕਹਿੰਦੇ ਕਿਸੇ ਨੇ ਕਾਂਸ਼ੀ ਕਾਂਸ਼ੀ ਦਾ ਵਪਾਰ ਕੀਤਾ ਆ, ਕਿਸੇ ਨੇ ਲੌਂਗਾਂ ਦਾ ਵਪਾਰ ਕੀਤਾ ਆ, ਕਿਸੇ ਨੇ ਤਾਂਬੇ ਦਾ ਵਪਾਰ ਕੀਤਾ ਆ, ਸੁਪਾਰੀ ਦਾ ਵਪਾਰ ਕੀਤਾ ਆ। ਪਰ ਕਹਿੰਦੇ ਸੰਤੋ ਬਣਜਿਓ ਨਾਮ ਗੋਬਿੰਦ ਕਾ, ਕਹਿੰਦੇ ਅਸੀਂ ਪਰਮਾਤਮਾ ਦੇ ਨਾਮ ਦਾ ਵਪਾਰ ਕੀਤਾ ਆ, ਪਰਮਾਤਮਾ ਦੇ ਨਾਮ ਦਾ ਵਣਜ ਕੀਤਾ ਆ। ਨਿਭੀ ਖੇਪ ਹਮਾਰੀ, ਕਹਿੰਦੇ ਜਿਹਦੇ ਨਾਲ ਸਾਡਾ ਜੀਵਨ ਜਿਹੜਾ ਆ ਬੜਾ ਸੁਚੱਜਾ ਹੋ ਗਿਆ ਆ। ਉਹ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਾਡੇ ਉੱਤੇ ਕਿਰਪਾ ਕਰਕੇ ਗੁਰਮੁਖ ਪਿਆਰਿਓ ਸਾਨੂੰ ਇਹ ਸਿੱਖਿਆ ਦਿੱਤੀ ਆ, ਗੁਰਮੁਖ ਪਿਆਰਿਆ ਤੇਰੇ ਕੋਲ ਔਗੁਣਾਂ ਦਾ ਘਰ ਭਰਿਆ ਪਿਆ ਆ, ਆਪਣੇ ਸਾਰੇ ਹੀ ਔਗਣ ਨਾਲ ਲੈ ਕੇ ਗੁਰੂ ਦੀ ਹਜ਼ੂਰੀ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ। ਇੱਥੇ ਆਪਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਫਰੇਬ ਠੱਗੀਆਂ ਇਹ ਸਾਰਾ ਕੁਝ ਗੁਰੂ ਨੂੰ ਦੇ ਜਾ, ਤੇ ਗੁਰੂ ਦੇ ਕੋਲੋਂ ਸੱਚ ਸੰਤੋਖ ਦਇਆ ਧਰਮ ਖਿਮਾ ਗਰੀਬੀ ਨਿਮਰਤਾ ਇਤਿਹਾਸਿਕ ਜਿਹੜੇ ਸ਼ੁਭ ਗੁਣ ਨੇ ਇਹ ਲੈ ਜਾ ਇਹਨਾਂ ਦੇ ਨਾਲ ਆਪਣੇ ਔਗਣਾਂ ਦੇ ਨਾਲ ਗੁਣਾਂ ਦਾ ਵਪਾਰ ਜਿਹੜਾ ਆ ਉਹ ਕਰਨਾ ਕਰ ਤਾਂ ਕਿ ਤੇਰਾ ਜਿਹੜਾ ਜੀਵਨ ਆ ਬੜਾ ਸੁਚੱਜਾ ਹੋ ਜਾਵੇ, ਤਾਂ ਜਿਹੜਾ ਤੇਰਾ ਧਰਤੀ ਤੇ ਆਉਣਾ ਸਫਲ ਹੋ ਜਾਵੇ। ਤੋ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਜੀ ਕੀ ਕਿਰਪਾ ਕਰਦੇ ਨੇ, ਕੀ ਸਮਝਾਉਂਦੇ ਨੇ। ਗੁਰਮੁਖ ਪਿਆਰਿਓ, ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਦੇ ਸਫੁਰਣਿਆਂ ਨੂੰ ਦੂਰ ਕਰਕੇ ਮਾਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਵਡਹੰਸ ਮਹਲਾ ਤੀਜਾ, ਗੁਰਮੁਖ ਸਭ ਵਪਾਰ ਭਲਾ, ਜੇ ਸਹਿਜ ਕੀ ਜੈ ਰਾਮ।
ਵਡਹੰਸ ਰਾਗ ਦਾ ਨਾਮ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਉਚਾਰਨ ਕਰਨ ਵਾਲੇ। ਕਹਿੰਦੇ ਗੁਰੂ ਦੁਆਰਾ ਗੁਰਮੁਖ, ਗੁਰੂ ਦੇ ਰਾਹੀਂ ਸਭ ਵਪਾਰ ਭਲਾ। ਇੱਕ ਚੰਗਾ ਵਪਾਰ ਜਿਹੜਾ ਆ ਕਿਹੜਾ, ਆਪਣੇ ਔਗੁਣਾਂ ਨੂੰ ਛੱਡਣਾ ਤੇ ਗੁਣਾਂ ਨੂੰ ਵਿਹਾਜਣਾ, ਗੁਣਾਂ ਨੂੰ ਇਕੱਠਿਆਂ ਕਰਨਾ, ਇਹਨੂੰ ਆਤਮਕ ਅਡੋਲਤਾ ਦੇ ਵਿੱਚ ਜਾਂ ਆਤਮਕ ਅਡੋਲਤਾ ਵਾਲੀ ਅਵਸਥਾ ਨੂੰ ਧਾਰਨ ਕਰਕੇ ਗੁਰਮੁਖ ਪਿਆਰੇ ਇਹ ਵਪਾਰ ਗੁਰੂ ਦੇ ਨਾਲ ਕਰਦੇ ਨੇ। ਗੁਰੂ ਦੇ ਕੋਲੋਂ ਸ਼ੁਭ ਗੁਣ ਲੈ ਲੈਂਦੇ ਨੇ, ਆਪਣੇ ਜਿਹੜੇ ਔਗਣ ਨੇ ਉਹ ਗੁਰੂ ਦੇ ਕੋਲ ਛੱਡ ਜਾਂਦੇ ਨੇ।
ਅਣਦਿਨ ਨਾਮ ਵਖਾਣੀਐ ਲਾਹਾ, ਹਰ ਰਸ ਪੀਜੈ ਰਾਮ।
ਠੀਕ ਆ, ਸੰਸਾਰੀ ਵਸਤੂਆਂ ਜਿਹੜੀਆਂ ਨੇ ਗੁਰਮੁਖ ਪਿਆਰਿਓ, ਸਾਨੂੰ ਕਣਕ ਦੇ ਬਦਲੇ ਜੇ ਅਸੀਂ ਕੁਝ ਲੈਂਦੇ ਹਾਂ ਤੇ ਸਾਨੂੰ ਨਜ਼ਰ ਆਉਂਦਾ ਆ, ਮਾਇਆ ਮਿਲ ਜਾਂਦੀ ਆ, ਜਾਂ ਅਸੀਂ ਕੁਝ ਹੋਰ ਖਰੀਦ ਲੈਂਦੇ ਹਾਂ। ਆਪਣੇ ਕੋਲੋਂ ਜਿਹੜੀ ਵੀ ਵਸਤੂ ਅਸੀਂ ਦਿੰਦੇ ਹਾਂ ਉਸ ਵਸਤੂ ਦੇ ਬਦਲੇ ਸਾਨੂੰ ਦਿਸਦੀ ਹੋਈ ਵਸਤੂ ਜਿਹੜੀ ਆ ਪ੍ਰਾਪਤ ਹੋ ਜਾਂਦੀ ਹੈ। ਤੇ ਹੁਣ ਸਾਨੂੰ ਇਹ ਕਿਵੇਂ ਪਤਾ ਲੱਗੇ ਕਿ ਅਸੀਂ ਜਿਹੜੇ ਆਪਣੇ ਔਗਣ ਆ ਉਹਨੂੰ ਗੁਰਦੁਆਰਾ ਸਾਹਿਬ ਜਾਂ ਗੁਰੂ ਸਾਹਿਬ ਨੂੰ ਕਿਵੇਂ ਸੌਂਪਣੇ ਨੇ, ਤੇ ਗੁਰੂ ਦੇ ਕੋਲੋਂ ਜਿਹੜੇ ਸ਼ੁਭ ਗੁਣ ਨੇ ਉਹ ਕਿਵੇਂ ਪ੍ਰਾਪਤ ਕਰਨੇ ਨੇ, ਉਹ ਇਸ ਪੰਕਤੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ। ਕਹਿੰਦੇ ਅਣਦਿਨ ਨਾਮ ਵਿਖਾਣੀ ਹੈ, ਦਿਨ ਰਾਤ ਗੁਰੂ ਦੇ ਸ਼ਬਦ ਦਾ ਪ੍ਰਚਾਰ, ਦਿਨ ਰਾਤ ਪਰਮਾਤਮਾ ਦਾ ਸਵਾਸ ਸਵਾਸ ਜਿਹੜਾ ਨਾਮ ਜਪਣਾ ਆ, ਇਹ ਲਾਹਾ ਪ੍ਰਾਪਤ ਕਰਨਾ ਗੁਰਮੁਖ ਪਿਆਰਿਓ। ਵਪਾਰ ਦੇ ਵਿੱਚ ਅਸੀਂ ਦੇਖਦੇ ਹਾਂ, ਥੋੜ੍ਹਾ ਜਿਹਾ ਪਿੱਛੇ ਚੜੇ ਜਾਈਏ ਤੇ ਕਈ ਵਾਰ ਅਸੀਂ ਕੀ ਕਰਦੇ ਹੁੰਦੇ ਸਾਂ, ਕੋਈ ਵਸਤੂ ਖਰੀਦਣੀ ਹੁੰਦੀ ਉਹਦੀ ਕੀਮਤ ਜ਼ਿਆਦਾ ਹੋਣੀ ਤੇ ਅਸੀਂ ਡੇਢ ਗੁਣਾ ਉਹਨੂੰ ਕਣਕ ਦਿਆ ਕਰਨੀ, ਉਹਨੇ ਡੇਢ ਤੋਲ ਦੇ ਬਰਾਬਰ ਦੇ ਉੱਤੇ ਸਾਨੂੰ ਇੱਕ ਤੋਲ ਜਿਹੜਾ ਸੀ ਇੱਕ ਕਿਲੋ ਦੇ ਬਦਲੇ ਉਹਨੇ ਡੇਢ ਕਿਲੋ ਸਾਡੇ ਕੋਲੋਂ ਵਸਤੂ ਲਿਆ ਕਰਨੀ, ਜਾਂ ਕਿਲੋ ਵਸਤੂ ਸਾਨੂੰ ਦਿਆ ਕਰਨੀ ਤੇ ਉਹਦੇ ਬਦਲੇ ਉਹਨੇ ਦੋ ਕਿਲੋ ਸਾਡੇ ਕੋਲੋਂ ਜਿਹੜੀ ਸੀ ਕਣਕ ਝੋਨਾ ਲੈ ਲਿਆ ਕਰਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ, ਗੁਰਮੁਖ ਪਿਆਰਿਓ ਇਸ ਕੰਮ ਦੇ ਵਿੱਚ ਲਾਹਾ ਬੜਾ ਜੇ ਤੁਸੀਂ ਇੱਕ ਔਗਣ ਗੁਰੂ ਨੂੰ ਦੇ ਕੇ ਨਾ ਤੇ ਗੁਰੂ ਦੇ ਕੋਲੋਂ ਦੋ ਗੁਣ ਲੈ ਸਕਦੇ ਜੇ ਡਬਲ। ਤੇ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਜਾਂ ਸਮਝ ਲਓ ਅਸੀਂ ਕੀ ਕਰ ਸਕਦੇ ਹਾਂ, ਆਪਾਂ ਇੱਕਦਮ ਆਪਣੇ ਔਗਣ ਜਿਹੜੇ ਨੇ ਨਹੀਂ ਛੱਡ ਸਕਦੇ। ਤੇ ਗੁਰੂ ਸਾਹਿਬ ਜੀ ਸਾਡੇ ਤੇ ਬਖਸ਼ਿਸ਼ ਕਰਦੇ ਨੇ, ਗੁਰਮੁਖ ਪਿਆਰਿਆ ਜੇ ਰੋਜ਼ਾਨਾ ਹੀ ਤੂੰ ਇੱਕ ਔਗਣ ਜਿਹੜਾ ਆ ਆਪਣਾ ਛੱਡਣ ਦਾ ਪ੍ਰਣ ਕਰੇ ਗੁਰੂ ਦੇ ਨਾਲ, ਤੇ ਇੱਕ ਇੱਕ ਔਗਣ ਵੀ ਆਪਾਂ ਰੋਜ਼ ਦਾ ਛੱਡਦੇ ਜਾਈਏ ਤੇ ਸਾਲ ਦੇ 365 ਦਿਨਾਂ ਦੇ ਵਿੱਚ ਅਸੀਂ 365 ਜਿਹੜੇ ਔਗਣ ਆ ਆਪਣੇ ਛੱਡ ਸਕਦੇ ਹਾਂ। ਆਪਾਂ ਰੋਜ਼ਾਨਾ ਸਾਰੇ ਔਗਣ ਨਹੀਂ ਛੱਡ ਸਕਦੇ, ਇੱਕ ਇੱਕ ਵੀ ਛੱਡਣ ਦੀ ਕੋਸ਼ਿਸ਼ ਕਰੀਏ ਕਿ ਜਿਵੇਂ ਅੱਜ ਅਸੀਂ ਪ੍ਰਣ ਕਰ ਲਈਏ ਕਿ ਅੱਜ ਤੋਂ ਬਾਅਦ ਅਸੀਂ ਝੂਠ ਨਹੀਂ ਬੋਲਣਾ, ਅਗਲੇ ਦਿਨ ਅਸੀਂ ਪ੍ਰਣ ਕਰੀਏ ਕਿ ਸਤਿਗੁਰੂ ਜੀ ਅੱਜ ਤੋਂ ਬਾਅਦ ਅਸੀਂ ਕਿਸੇ ਦੇ ਨਾਲ ਫਰੇਬ ਠੱਗੀ ਨਹੀਂ ਮਾਰਨੀ, ਅਗਲੇ ਦਿਨ ਅਸੀਂ ਗੁਰੂ ਦੇ ਨਾਲ ਪੜ੍ਹਨ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਨਸ਼ੇ ਤਿਆਗਣ ਦੀ ਵਾਰੀ ਆ। ਇਸ ਤਰੀਕੇ ਦੇ ਨਾਲ ਜਿਉਂ ਜਿਉਂ ਅਸੀਂ ਇੱਕ ਇੱਕ ਔਗਣ ਛੱਡਦੇ ਜਾਵਾਂਗੇ ਤੇ ਇੱਕ ਇੱਕ ਗੁਣ ਨੂੰ ਧਾਰਨ ਕਰਦੇ ਜਾਵਾਂਗੇ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਗੁਰਮਤਿ ਪਿਆਰਿਓ ਸਾਡਾ ਜਿਹੜਾ ਜੀਵਨ ਦਾ ਮਨੋਰਥ ਆ ਉਹ ਪੂਰਾ ਹੋ ਜਾਏਗਾ ਤੇ ਅਸੀਂ ਗੁਰੂ ਪਿਆਰੇ ਸਤਸੰਗੀ ਜਾਂ ਸੰਤ ਬਣ ਜਾਵਾਂਗੇ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਇਹਦੇ ਵਾਸਤੇ ਗੁਰਮੁਖ ਪਿਆਰਿਆ ਦਿਨ ਰਾਤ ਗੁਰੂ ਦੇ ਨਾਮ ਦਾ ਪ੍ਰਚਾਰ ਕਰਿਆ ਕਰ, ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਿਆ ਕਰ, ਲਾਹਾਰ ਰਸ ਪੀਜੇ, ਇਹ ਤੈਨੂੰ ਲਾਭ ਪ੍ਰਾਪਤ ਹੋਏਗਾ ਤੇ ਇਹ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਜਿਹੜੀ ਤੂੰ ਕਥਾ ਕੀਰਤਨ ਨਿਤਨੇਮ ਚੰਗੀਆਂ ਚੰਗੀਆਂ ਗੱਲਾਂ ਸਰਵਣ ਕਰ ਰਿਹਾ ਆ ਇਹ ਸਮਝਦਾ ਤੂੰ ਗੁਰੂ ਦੇ ਨਾਮ ਦਾ ਅੰਮ੍ਰਿਤ ਜਾਂ ਜਿਹੜਾ ਲਾਹਾ ਆ ਇਹਨੂੰ ਸੇਵਨ ਕਰ ਰਿਹਾ ਆ ਪੀ ਰਹਿਆ ਹੈ।
ਲਾਹਾ ਹਰ ਰਸ ਲੀਜੈ ਹਰ ਰਵੀਜੈ ਅਣਦਿਨ ਨਾਮ ਵਖਾਣੈ।
ਲਾਹਾ ਹਰ ਰਸ ਲੀਜੈ, ਪਰਮਾਤਮਾ ਦੇ ਨਾਮ ਦਾ ਰਸ ਲੈ, ਪਰਮਾਤਮਾ ਦੇ ਨਾਮ ਦਾ ਲਾਹਾ ਪ੍ਰਾਪਤ ਕਰ। ਸਤਿਗੁਰੂ ਜੀ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ। ਕਹਿਣ ਲੱਗੇ ਜੀਵ ਤੂੰ ਇਸ ਧਰਤੀ ਦੇ ਉੱਤੇ ਲਾਭ ਪ੍ਰਾਪਤ ਕਰਨ ਵਾਸਤੇ ਆਇਆ ਆ ਤੇ ਲਾਭ ਕਾਹਦਾ? ਤੂੰ ਇਹ ਨਾ ਸੋਚੀ ਕਿ ਮੈਂ ਸੰਸਾਰ ਦੀ ਦੁਨੀਆਂ ਦੇ ਵਿੱਚ ਬਹੁਤ ਅਮੀਰ ਹੋ ਗਿਆ ਆ, ਕੱਲ ਮੈਂ ਲੱਖਪਤੀ ਸਾਂ, ਅੱਜ ਕਰੋੜਪਤੀ ਹੋ ਗਿਆ ਆ। ਕਹਿੰਦੇ ਇਸ ਲਾਹੇ ਦੀ ਗੱਲ ਨਹੀਂ ਗੀ। ਗੁਰੂ ਸਾਹਿਬ ਜੀ ਕਹਿੰਦੇ ਹਰ ਰਾਮ ਨਾਮ ਜਪ ਲਾਹਾ, ਆਪਣੀ ਮਿਹਨਤ ਕਰਨ ਦੇ ਨਾਲ ਨਾਲ, ਆਪਣੀ ਸੰਸਾਰੀ ਪੂੰਜੀ ਵਧਾਉਣ ਦੇ ਨਾਲ ਨਾਲ ਪਰਮਾਤਮਾ ਦੇ ਨਾਮ ਦਾ ਵੀ ਤੂੰ ਲਾਹਾ ਪ੍ਰਾਪਤ ਕਰਨਾ ਆ। ਇਹ ਲਾਹਾ ਕਿਵੇਂ ਪ੍ਰਾਪਤ ਹੋਏਗਾ? ਹਰ ਰਾਹ ਬੀਜੇ, ਪਰਮਾਤਮਾ ਦੇ ਨਾਲ ਇੱਕਮਿਕ ਹੋਣਾ, ਪਰਮਾਤਮਾ ਦਾ ਸਿਮਰਨ ਕਰਨਾ। ਤੇ ਇਹ ਨਹੀਂ ਕਿ ਘੰਟਾ ਕੁ ਲਾਭ ਪ੍ਰਾਪਤ ਕਰ ਲਿਆ ਜਾਂ ਘੰਟਾ ਕੁ ਸਿਮਰਨ ਕਰ ਲਿਆ, ਅਣਦਿਨ ਨਾਮ ਵਿਖਾਣੇ, ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਤੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਿਆ ਕਰ, ਦਿਨ ਰਾਤ ਪਰਮਾਤਮਾ ਦੇ ਨਾਮ ਦਾ ਵਖਿਆਨ ਕਰਿਆ ਕਰ, ਸਾਂਝ ਪਾਇਆ ਕਰ।
ਗੁਣ ਸੰਗ੍ਰਹ ਅਵਗਣ ਵਿਕਣ ਹੈ ਆਪੇ ਆਪ ਪਛਾਣ।
ਇਹ ਕਿਵੇਂ ਹੋ ਸਕੇਗਾ ਜੀ ਗੁਰਮੁਖ ਪਿਆਰਿਓ? ਪਹਿਲਾਂ ਆਪੇ ਦੀ ਪੜਚੋਲ ਕਰਨੀ ਪਵੇਗੀ, ਪਹਿਲਾਂ ਆਪਣੇ ਮਨ ਦੇ ਵਿੱਚ ਝਾਤੀ ਮਾਰਨੀ ਪਵੇਗੀ, ਵੇਖਣਾ ਪਵੇਗਾ ਮੇਰੇ ਕੋਲ ਕਿਹੜਾ ਸੌਦਾ ਪਿਆ ਆ ਘਰ ਦੇ ਵਿੱਚ, ਜਿਹੜਾ ਵਾਧੂ ਸੌਦਾ ਜਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਪਿਆ ਹੁੰਦਾ ਅਸੀਂ ਕੋਸ਼ਿਸ਼ ਕਰਦੇ ਇਹਨੂੰ ਵੇਚ ਦਈਏ ਜਾਂ ਇਹਨੂੰ ਕੱਢ ਦਈਏ ਕਿਸੇ ਹੋਰ ਦੇ ਕੰਮ ਆ ਸਕੇ। ਅਸੀਂ ਦਿਨ ਰਾਤ ਸਵੇਰੇ ਸ਼ਾਮ ਆਪਣੇ ਮਨ ਦੇ ਅੰਦਰ ਝਾਤੀ ਮਾਰਨੀ ਆ ਕਿ ਕਿਹੜੇ ਕਿਹੜੇ ਔਗਣ ਜਿਹੜੇ ਨੇ, ਕਿਹੜਾ ਕਿਹੜਾ ਵਾਧੂ ਸਮਾਨ ਜਿਹੜਾ ਹੈ ਜਿਹੜਾ ਨੁਕਸਾਨ ਦੇ ਆ ਸਾਡੇ ਘਰ ਦੇ ਵਿੱਚ ਆ, ਸਾਡੇ ਹਿਰਦੇ ਦੇ ਵਿੱਚ ਆ। ਕਹਿੰਦੇ ਨੇ ਆਪੇ ਆਪ ਪਛਾਣੇ, ਪਹਿਲਾਂ ਆਪੇ ਨੂੰ ਪਛਾਣਨਾ ਆ ਮੈਂ ਕਿਉਂ ਧਰਤੀ ਤੇ ਆਇਆ ਆ, ਮੇਰਾ ਜਨਮ ਕਿਉਂ ਹੋਇਆ ਆ, ਮੈਂ ਜਨਮ ਲਿਆ ਆ ਤੇ ਮੈਂ ਕੀ ਕਰਨਾ ਆ, ਮੇਰੇ ਪੱਲੇ ਕਿਹੜੇ ਗੁਣ ਹੋਣੇ ਚਾਹੀਦੇ ਨੇ, ਇਹ ਪਛਾਣ ਕਰਕੇ ਗੁਰਮੁਖ ਪਿਆਰਿਓ ਗੁਣ ਸੰਗ੍ਰਹਿ, ਫਿਰ ਗੁਣਾਂ ਨੂੰ ਸੰਗ੍ਰਹਿ ਕਹਿ ਦਈਏ ਇਕੱਠਿਆਂ ਕਰਨਾ ਆ, ਦਇਆਵਾਨ ਹੋਣਾ ਆ, ਧੀਰਜਵਾਨ ਹੋਣਾ ਆ, ਸੰਤੋਖੀ ਹੋਣਾ ਆ, ਪ੍ਰੇਮੀ ਹੋਣਾ ਆ, ਤੇ ਫਿਰ ਇਹ ਖਿਮਾ, ਇਹ ਗਰੀਬੀ, ਇਹ ਸੱਚ, ਇਹ ਨਿਮਰਤਾ, ਇਹ ਧੀਰਜ, ਇਹ ਹੌਸਲਾ, ਇਹ ਸਾਰੇ ਚੰਗੇ ਗੁਣ ਜਿਹੜੇ ਨੇ ਇਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਗ੍ਰਹਿਣ ਕਰਨਾ ਆ, ਔਗਣ ਵਿਕਣੇ ਤੇ ਆਪਣੇ ਆਪਣੇ ਔਗਣ ਜਿਹੜੇ ਨੇ ਈਰਖਾ, ਸਾੜਾ ਤੇ ਫਿਰ ਨਿਰਦਾਇਤਾ, ਅਹਿੰਸਾ, ਇਹੋ ਜਿਹੜੇ ਗੁਰਮੁਖ ਪਿਆ ਹਿੰਸਾ, ਇਹੋ ਜਿਹੜੇ ਔਗਣ ਨੇ ਇਹਨਾਂ ਨੂੰ ਆਪਾਂ ਛੱਡਣਾ ਆ, ਇਹ ਆਪਾਂ ਪੜਚੋਲ ਕਰਨੀ ਆ ਕਿ ਮੈਂ ਕਿਤੇ ਝੂਠ ਤੇ ਨਹੀਂ ਬੋਲ ਰਿਹਾ, ਮੈਂ ਕਿਤੇ ਕਾਮੀ ਤੇ ਨਹੀਂ ਹੋ ਗਿਆ, ਮੇਰੇ ਅੰਦਰ ਕਿਤੇ ਕ੍ਰੋਧ ਦਾ ਗੁਣ ਪ੍ਰਬਲਤ ਨਹੀਂ ਹੋ ਗਿਆ, ਮੈਂ ਕਿਤੇ ਲੋਭੀ ਤੇ ਨਹੀਂ ਹੋ ਗਿਆ, ਮੈਂ ਪਰਾਏ ਘਰਾਂ ਦੇ ਉੱਤੇ ਅੱਖ ਤੇ ਨਹੀਂ ਰੱਖੀ ਹੋਈ। ਇਹ ਪੜਚੋਲ ਆਪਾਂ ਹਿਰਦੇ ਦੇ ਵਿੱਚ ਕਰਨੀ ਆ ਤੇ ਇਹਨਾਂ ਔਗੁਣਾਂ ਨੂੰ ਛੱਡ ਕੇ ਤੇ ਚੰਗੇ ਗੁਣਾਂ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਨਾ ਹੈ।
ਗੁਰਮਤਿ ਪਾਈ ਵੱਡੀ ਵਡਿਆਈ ਸੱਚੇ ਸ਼ਬਦ ਰਸ ਪੀਜੈ।
ਇਹ ਜਿਹੜੇ ਗੁਰਮੁਖ ਪਿਆਰਿਓ ਸ਼ੁਭ ਗੁਣ ਨੇ, ਆਪਾਂ ਦੇਖਦੇ ਹਾਂ ਬਾਜ਼ਾਰਾਂ ਦੇ ਵਿੱਚ ਵੱਖ ਵੱਖ ਦੁਕਾਨਾਂ ਨੇ, ਕੋਈ ਕਰਿਆਨੇ ਦੀ ਦੁਕਾਨ, ਕੋਈ ਮਨਿਆਰੀ ਦੀ ਦੁਕਾਨ, ਕੋਈ ਆ ਦਵਾਈਆਂ ਦੀ ਮੈਡੀਕਲ ਸਟੋਰ, ਵੱਖਰੀਆਂ ਵੱਖਰੀਆਂ ਦੁਕਾਨਾਂ ਤੇ ਵੱਖਰੇ ਵੱਖਰੇ ਉਹਨਾਂ ਦੇ ਕੋਲੋਂ ਅਸੀਂ ਜਾ ਕੇ ਸੌਦੇ ਲੈਂਦੇ ਹਾਂ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਆਹ ਜਿਹੜੇ ਔਗਣ ਨੇ ਇਹ ਤੂੰ ਦੇ ਕੇ ਤੇ ਗੁਣ ਕਿੱਥੋਂ ਲੈਣੇ ਨੇ, ਇਹ ਕਿਹੜੀ ਦੁਕਾਨ ਆ? ਤੇ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਗੁਰਮਤ ਪਾਈ ਇਹ ਔਗਣ ਖਰੀਦਣ ਵਾਸਤੇ ਜਿਹੜੀ ਸਭ ਤੋਂ ਵਧੀਆ ਹੱਟੀ ਤੇ ਸਭ ਤੋਂ ਵਧੀਆ ਦੁਕਾਨ ਆ ਉਹ ਆ ਗੁਰੂ ਦਾ ਦਰ, ਤੇ ਗੁਰੂ ਦੇ ਘਰ ਦੇ ਵਿੱਚ ਆਣ ਕੇ ਗੁਰਮਤ ਪਾਈ ਗੁਰੂ ਦੇ ਕੋਲੋਂ ਇਹ ਚੰਗੇ ਗੁਣ ਮਿਲ ਸਕਦੇ ਨੇ। ਇਹ ਦਇਆ ਦੁਕਾਨ ਤੋਂ ਨਹੀਂ ਮਿਲ ਸਕਦੀ, ਇਹ ਧਰਮ ਦੁਕਾਨ ਤੋਂ ਨਹੀਂ ਮਿਲ ਸਕਦਾ, ਇਹ ਸੱਚ ਦੁਕਾਨ ਤੋਂ ਨਹੀਂ ਮਿਲ ਸਕਦਾ, ਇਹ ਸੰਤੋਖ ਦੁਕਾਨ ਤੋਂ ਨਹੀਂ ਮਿਲ ਸਕਦਾ। ਇਹ ਮਿਲੇਗਾ ਕਿੱਥੋਂ? ਗੁਰਮਤ ਪਾਈ ਇਹ ਗੁਰੂ ਦੇ ਘਰ ਦੇ ਵਿੱਚੋਂ ਪ੍ਰਾਪਤ ਹੋਏਗਾ। ਵੱਡੀ ਵਡਿਆਈ ਜਿਨ੍ਹਾਂ ਨੇ ਪ੍ਰਾਪਤ ਕਰ ਲਈ ਆ ਉਹਨਾਂ ਦੀ ਸਾਰੇ ਸੰਸਾਰ ਦੇ ਵਿੱਚ ਇੱਜ਼ਤ ਆ, ਤੇ ਸੱਚੇ ਸ਼ਬਦ ਰਸ ਪੀਚੇ ਉਹਨਾਂ ਨੇ ਗੁਰੂ ਦੇ ਉਪਦੇਸ਼ ਦੇ ਨਾਲ ਇਸ ਸੱਚੇ ਰਸ ਨੂੰ ਗ੍ਰਹਿਣ ਕੀਤਾ ਆ, ਪੀਤਾ ਹੈ।
ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲੇ ਕੀ ਜੈ।
ਕਹਿੰਦੇ ਨਾਨਕ ਹਰ ਕੀ ਭਗਤ ਨਿਰਾਲੀ, ਇੱਥੇ ਜਿਹੜਾ ਭਗਤ ਲਫ਼ਜ਼ ਆ ਗੁਰਮੁਖ ਪਿਆਰਿਓ, ਭੱਬਾ ਗੱਗਾ ਤੇ ਤੱਤੇ ਨੂੰ ਸਿਹਾਰੀ ਆ, ਇਸਤਰੀ ਲਿੰਗ, ਇਹਦਾ ਭਾਵ ਆ ਭਗਤੀ। ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਹਰ ਕੀ ਭਗਤ, ਪਰਮਾਤਮਾ ਦੇ ਨਾਮ ਦੀ ਜਿਹੜੀ ਭਗਤੀ ਆ ਗੁਰਮੁਖ ਪਿਆਰਿਆ ਉਹ ਤੈਨੂੰ ਨਿਰਾਲਿਆ ਕਰਨ ਵਾਲੀ ਆ, ਉਹ ਤੈਨੂੰ ਅਮੀਰ ਕਰਨ ਵਾਲੀ ਆ। ਵੇਖੀ ਕਿਤੇ ਤੂੰ ਕੰਗਾਲ ਇਸ ਧਰਤੀ ਦੇ ਉੱਤੇ ਪੈਦਾ ਹੋਇਆ ਕਿਉਂਕਿ ਤੇਰੇ ਨਾਲ ਕੁਝ ਨਹੀਂ ਆਇਆ, ਤੇ ਕਿਤੇ ਸਾਰੀ ਉਮਰ ਕੰਗਾਲ ਹੀ ਨਾ ਰਹਿ ਜਾਵੇ। ਤੂੰ ਸ਼ੁਭ ਗੁਣਾਂ ਦੇ ਨਾਲ ਨਾਮ ਨੂੰ ਇਕੱਠਿਆਂ ਕਰਕੇ ਤੇ ਅਮੀਰ ਬਣਨਾ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਇਹ ਪਰਮਾਤਮਾ ਦੀ ਭਗਤੀ ਤੈਨੂੰ ਅਮੀਰ ਕਰਨ ਵਾਲੀ ਆ, ਸੰਸਾਰ ਦੇ ਬਾਕੀ ਲੋਕਾਂ ਨਾਲੋਂ ਨਿਰਾਲਾ ਕਰਨ ਵਾਲੀ ਆ। ਗੁਰਮੁਖ ਵਿਰਲੈ ਚੀਜ਼ ਹੈ, ਕਹਿੰਦੇ ਜਿਹੜੇ ਗੁਰੂ ਦੁਆਰਾ ਗੁਰਮੁਖ ਪਿਆਰੇ ਨੇ ਨਾ ਉਹ ਇਹਨਾਂ ਸ਼ੁਭ ਗੁਣਾਂ ਦਾ ਵਪਾਰ ਕਰਦੇ ਨੇ, ਉਹੋ ਹੀ ਪਰਮਾਤਮਾ ਦੀ ਭਗਤੀ ਕਰਦੇ ਨੇ, ਉਹੋ ਹੀ ਇਸ ਦੁਕਾਨ ਤੋਂ ਆਣ ਕੇ ਚੰਗਾ ਸੌਦਾ ਖਰੀਦਦੇ ਨੇ ਗੁਰਮੁਖ ਪਿਆਰਿਓ, ਤੇ ਇਸ ਧਰਤੀ ਦੇ ਉੱਤੇ ਸੱਚੇ ਤੇ ਚੰਗੇ ਅਮੀਰ ਬਣ ਜਾਂਦੇ ਨੇ। ਤੇ ਅਮੀਰ ਸਤਿਗੁਰਾਂ ਨੇ ਉਸੇ ਨੂੰ ਹੀ ਮੰਨਿਆ ਆ ਜਿਹਦੇ ਕੋਲ ਸਾਰੇ ਗੁਣ ਨੇ, ਚੰਗੇ ਗੁਣ ਨੇ, ਨਾਮ ਰੂਪੀ ਧਨ ਹੈ।
ਗੁਰਮੁਖ ਖੇਤੀ ਹਰ ਅੰਤਰ ਬੀਜੀਐ, ਹਰ ਲੀਜੈ ਸਰੀਰ ਜਮਾਏ ਰਾਮ।
ਸਤਿਗੁਰੂ ਜੀ ਇੱਕ ਕਿਸਾਨ ਨੂੰ ਲੈ ਕੇ ਉਹਦਾ ਦ੍ਰਿਸ਼ਟਾਂਤ ਦਿੰਦੇ ਨੇ ਇਸ ਸ਼ਬਦ ਦੇ ਵਿੱਚ। ਕਿਸਾਨ ਕੀ ਕਰਦਾ ਆ? ਸਮੇਂ ਦੇ ਨਾਲ ਚੰਗੇ ਰੁੱਤ ਦੇ ਵਿੱਚ ਵੱਤਰ ਆਉਣ ਤੇ ਹਲ ਵਾਹੁੰਦਾ ਆ, ਹਲ ਵਾਹ ਕੇ ਉਹਦੇ ਵਿੱਚ ਬੀਜ ਬੀਜਦਾ ਆ, ਉਹ ਗੁਰਮੁਖ ਪਿਆਰਿਓ ਖੇਤੀ ਨੂੰ ਕੱਟਦਾ ਆ, ਖੇਤੀ ਨੂੰ ਕੱਟ ਕੇ ਉਹ ਵੇਚਦਾ ਆ, ਉਹਦਾ ਘਰ ਗ੍ਰਹਿਸਤੀ ਸਹੀ ਢੰਗ ਦੇ ਨਾਲ ਚੱਲਦਾ ਆ। ਸਤਿਗੁਰੂ ਜੀ ਕਹਿੰਦੇ ਗੁਰਮੁਖ ਪਿਆਰਿਆ ਜੇ ਤੂੰ ਕਿਸਾਨਾਂ ਵਾਲਾ ਕੰਮ ਕਰਦਾ ਆ ਤੇ ਚੱਲ ਫਿਰ ਧਰਮ ਦੀ ਦੁਨੀਆਂ ਦੇ ਵਿੱਚ ਵੀ ਕਿਸਾਨ ਵਾਲਾ ਇੱਕ ਕੰਮ ਨਾਲ ਨਾਲ ਕਰ ਲਾ। ਕਿਹੜਾ? ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਮਨ ਹਾਲੀ ਕਿਰਸਾਨੀ ਕਰਨੀ। ਕਹਿੰਦੇ ਆਪਣੇ ਮਨ ਨੂੰ ਤੂੰ ਬਣਾਉਣਾ ਹਾਲੀ, ਜਿਹੜਾ ਹਲ ਵਾਹੁਣ ਵਾਲਾ ਹੈ। ਅਜੋਕੇ ਸਮੇਂ ਦੇ ਵਿੱਚ ਟਰੈਕਟਰ ਆ ਗਏ ਨੇ, ਹਲ ਬਹੁਤ ਘੱਟ ਰਹਿ ਗਏ ਨੇ ਗੁਰਮੁਖ ਪਿਆਰਿਓ। ਨਹੀਂ ਤਾਂ ਪਹਿਲਾਂ ਅਸੀਂ ਬਲਦਾਂ ਦੀਆਂ ਜੋੜੀਆਂ, ਆ ਸੰਡਿਆਂ ਦੀਆਂ ਝੋਟਿਆਂ ਦੀਆਂ ਜੋੜੀਆਂ ਰੱਖੀਆਂ ਹੁੰਦੀਆਂ ਸਨ, ਜਿਨ੍ਹਾਂ ਦੇ ਨਾਲ ਅਸੀਂ ਹਲ ਵਾਹੁੰਦੇ ਹੁੰਦੇ ਸਨ। ਸਤਿਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਟਰੈਕਟਰ ਦਾ ਡਰਾਈਵਰ ਬਣਾ ਲਾ ਤੇ ਜਾਂ ਇਹਨੂੰ ਪਸ਼ੂਆਂ ਦੇ ਮਗਰ ਹਲ ਵਾਹੁਣ ਵਾਲਾ ਬਣਾ ਲਾ, ਮਨ ਨੂੰ ਮਨ ਹਾਲੀ ਕਿਰਸਾਨੀ ਕਰਨੀ ਤੇ ਤੂੰ ਖੇਤੀਬਾੜੀ ਦਾ ਕੰਮ ਕਰਾ ਮਨ ਦੇ ਕੋਲੋਂ। ਸਰਮ ਪਾਣੀ ਤਨ ਖੇਤ, ਜਿਹੜੀ ਸਖ਼ਤ ਮਿਹਨਤ ਕਰਨੀ ਆ ਨਾ, ਇਹ ਤੂੰ ਉਸ ਖੇਤ ਨੂੰ ਪਾਣੀ ਲਾ ਤੇ ਨਾਮ ਬੀਜ ਉਹਨੂੰ ਟਾਈਮ ਦੇ ਨਾਲ ਤੂੰ ਵਾਹੁਣਾ ਆ, ਵੱਤਰ ਆਉਂਦੀ ਆ ਉਹਦੇ ਵਿੱਚ, ਫਿਰ ਤੂੰ ਨਾਮ ਦਾ ਬੀਜ ਬੀਜ ਦੇ। ਸੰਤੋਖ ਸੁਹਾਗਾ, ਸੰਤੋਖ ਦਾ ਉਹਦੇ ਉੱਤੇ ਸੁਹਾਗਾ ਫੇਰ ਦੇ। ਰੱਖ ਗਰੀਬੀ ਵੇਸ਼ ਤੇ ਨਿਮਰਤਾ ਵਾਲਾ ਵੇਸ਼ ਜਿਹੜਾ ਆ ਧਾਰਨ ਕਰਕੇ ਰੱਖ। ਹੁਣ ਵੱਤੇ ਹਰਨਾਮ ਨਾ ਬੀਜਿਓ, ਕਹਿੰਦੇ ਹੁਣ ਤੇ ਵੱਤਰ ਆਇਆ ਆ, ਜ਼ਮੀਨ ਵਾਹੁਣ ਯੋਗ ਆ ਤੇ ਰੁੱਤ ਵੀ ਆਈ ਹੋਈ ਆ ਤੇ ਹੁਣ ਤੂੰ ਹੁਣ ਵੱਤੇ ਹਰਨਾਮ ਨਾ ਬੀਜਿਓ, ਹੁਣ ਵੱਤਰ ਆਈ ਜ਼ਮੀਨ ਦੇ ਵਿੱਚ, ਤੂੰ ਨਾਮ ਦਾ ਬੀਜ ਨਾ ਬੀਜਿਆ ਗੁਰਮੁਖ ਪਿਆਰਿਆ, ਅੱਗੇ ਭੁੱਖਾ ਕਿਆ ਖਾਵੇ, ਫਿਰ ਗਾਂਹ ਭੁੱਖਾ ਕੀ ਖਾਵੇਂਗਾ। ਕਹਿੰਦੇ ਇਹਦੇ ਵਾਸਤੇ ਤੂੰ ਅਧਿਆਤਮਕ ਇੱਕ ਖੇਤੀ ਕਰ, ਉਸ ਖੇਤੀ ਦੇ ਵਿੱਚ ਗੁਰਮੁਖ ਖੇਤੀ ਹਰ ਅੰਤਰ ਬੀਜੀਏ ਹੈ ਗੁਰਮੁਖਾ, ਗੁਰੂ ਦੁਆਰਾ ਆਪਣੇ ਅੰਦਰ ਖੇਤੀਬਾੜੀ ਦਾ ਕੰਮ ਕਰ, ਇਸ ਖੇਤ ਨੂੰ ਸਰੀਰ ਰੂਪੀ ਖੇਤ ਨੂੰ ਵਾਹ, ਇਹਦੇ ਵਿੱਚ ਪਰਮਾਤਮਾ ਦੇ ਨਾਮ ਦਾ ਛਟਾ ਦੇ ਤੇ ਇਹ ਸਰੀਰ ਦੇ ਵਿੱਚ ਨਾਮ ਦਾ ਜਦੋਂ ਬੀਜ ਬੀਜੇਗਾ ਜਮਾਏ ਰਾਮ, ਇਹ ਜਦੋਂ ਫਸਲ ਤੇਰੀ ਉੱਗੇਗੀ, ਧਰਮ ਦੀ ਫਸਲ, ਦਇਆ ਦੀ ਫਸਲ, ਸਤ ਸੰਤੋਖ ਦੀ ਫਸਲ।
ਆਪਣੇ ਘਰ ਅੰਦਰ ਰਸ ਪੁੰਚ ਤੋਂ ਲਾਹ ਲੈ ਪਰਥਾਏ ਰਾਮ।
ਜਿਹੜੀ ਬਾਹਰ ਦੀ ਖੇਤੀ, ਅਸੀਂ ਖੇਤੀ ਦਾ ਕੰਮ ਕਰਦੇ ਹਾਂ, ਸਤਿਗੁਰੂ ਜੀ ਕਹਿੰਦੇ ਉਹ ਜਦੋਂ ਪੱਕ ਜਾਂਦੀ ਆ ਫਸਲ, ਅਸੀਂ ਪੱਕ ਕੇ ਤੇ ਉਹਨੂੰ ਘਰ ਵੱਢ ਕੇ ਲੈ ਆਉਂਦੇ ਹਾਂ। ਸਤਿਗੁਰੂ ਕਹਿੰਦੇ ਆਪਣੇ ਘਰ ਲੈ ਆਇਆ ਪੁੰਚ ਤੋਂ, ਫਿਰ ਤੇਰੇ ਬੱਚੇ ਖਾਂਦੇ ਆ, ਤੂੰ ਲੋੜ ਵੇਲੇ ਉਹ ਜਿਹੜਾ ਪਕਾ ਕੇ ਲਿਆਂਦਾ ਹੋਇਆ ਜਿਹੜਾ ਬੀਜ ਆ ਜਾਂ ਖੇਤੀ ਆ ਜਾਂ ਜੋ ਫਸਲ ਆ, ਉਹ ਤੁਸੀਂ ਆਪਣੀ ਲੋੜ ਅਨੁਸਾਰ ਉਹਨੂੰ ਛਕਦੇ ਛਕਾਉਂਦੇ ਜੇ ਖਾਂਦੇ ਜੇ। ਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਜਦੋਂ ਆਪਣੇ ਸਰੀਰ ਰੂਪੀ ਖੇਤ ਦੇ ਵਿੱਚ ਨਾਮ ਰੂਪੀ ਫਸਲ ਬੀਜੇਗਾ, ਇਹ ਫਸਲ ਤੇਰੀ ਗੁਰਮੁਖ ਪਿਆਰਿਆ ਇਸ ਲੋਕ ਦੇ ਵਿੱਚ ਵੀ ਕੰਮ ਆਵੇਗੀ ਤੇ ਪਰ ਥਾਏ ਕਹਿ ਦਈਏ ਪਰ ਲੋਕ ਦੇ ਵਿੱਚ ਵੀ ਤੇਰੇ ਕੰਮ ਆਵੇਗੀ, ਦੋਵੇਂ ਲੋਕਾਂ ਦੇ ਵਿੱਚ ਇਹ ਫਸਲ ਜਿਹੜੀ ਆ ਨਾ ਨਾਮ ਦੀ ਤੇਰੇ ਕੰਮ ਆਵੇਗੀ।
ਲਾਹ ਪਰ ਥਾਏ ਹਰ ਮਨ ਵਸਾਏ ਧਨ ਖੇਤੀ ਵਾਪਾਰਾ।
ਕਹਿੰਦੇ ਨੇ ਪਰਲੋਕ ਵਾਸਤੇ ਵੀ ਤੈਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਆ, ਐਸ ਲੋਕ ਵਾਸਤੇ ਤੂੰ ਬਹੁਤ ਜਾਗਰੂਕ ਆ ਕਿ ਜੇ ਮੈਂ ਮਿਹਨਤ ਨਾ ਕਰਾਂਗਾ ਮੇਰੇ ਬੱਚੇ ਕੀ ਖਾਣਗੇ ਤੇ ਮੈਂ ਕੀ ਖਾਵਾਂਗਾ, ਇਸ ਲੋਕ ਵਾਸਤੇ ਤੂੰ ਹੱਡ ਭੰਨਵੀਂ ਮਿਹਨਤ ਕਰਦਾ ਆ। ਸਰਵੇ ਕਹਿੰਦੇ ਤੂੰ ਪਰਾਏ ਲੋਕ ਵਾਸਤੇ, ਪਰਲੋਕ ਵਾਸਤੇ, ਉਹਦੇ ਵਾਸਤੇ ਵੀ ਜਾਗਰੂਕ, ਉਸ ਲੋਕ ਵਾਸਤੇ ਵੀ ਕੁਝ ਨਾ ਕੁਝ ਇਕੱਠਾ ਕਰ। ਲਾਹਾ ਪਰਥਾਏ, ਪਰਾਏ ਲੋਕ ਵਾਸਤੇ ਜਿਹੜਾ ਹੈ ਨਾ ਪਰ ਲੋਕ, ਉਹਦੇ ਵਾਸਤੇ ਵੀ ਲਾਭ ਪ੍ਰਾਪਤ ਕਰ। ਹਰ ਮਨ ਵਸਾਏ, ਉਹ ਕਿਸ ਤਰ੍ਹਾਂ ਹੋਏਗਾ, ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ, ਧਨ ਖੇਤੀ ਵਪਾਰਾ। ਇਹ ਸੱਚੀ ਜਿਹੜੀ ਖੇਤੀ ਆ ਨਾ, ਜਿਹੜੀ ਅਧਿਆਤਮਕ ਖੇਤੀ ਕਰਨੀ ਹੈ, ਇਹ ਸੱਚਾ ਵਪਾਰ ਵੀ ਸੰਸਾਰੀ ਧੰਦਿਆਂ ਦੇ ਨਾਲ ਨਾਲ ਕਰਨਾ ਕਰ।
ਹਰ ਨਾਮ ਧਿਆਏ ਮਨ ਵਸਾਏ ਬੁਝੈ ਗੁਰ ਵਿਚਾਰਾ।
ਹਰ ਨਾਮ ਧਿਆਏ, ਪਰਲਾਏ ਪਰਾਏ ਲੋਕ ਦੇ ਵਿੱਚ, ਪ੍ਰਲੋਕ ਦੇ ਵਿੱਚ ਜਾਣ ਵਾਸਤੇ ਗੁਰਮੁਖ ਪਿਆਰਿਓ ਸਾਡੇ ਕੋਲ ਆਹ ਧਨ ਕਦੀ ਨਹੀਂ ਸਾਡੇ ਨਾਲ ਚੱਲ ਸਕੇਗਾ, ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ। ਜਾਂ ਜਿਵੇਂ ਜਿਵੇਂ ਅਸੀਂ ਦੇਖਦੇ ਹਾਂ ਸਾਡੀ ਆਹ ਕਰੰਸੀ ਜਿਹੜੀ ਆ ਨਾ ਇੰਗਲੈਂਡ ਦੇ ਵਿੱਚ ਨਹੀਂ ਚੱਲਦੀ, ਸਾਡੀ ਇਸ ਦੇਸ਼ ਦੀ ਕਰੰਸੀ, ਇਸ ਦੇਸ਼ ਦਾ ਧਨ ਅਮੈਰੀਕਾ 'ਚ ਨਹੀਂ ਚੱਲਦਾ, ਸਾਨੂੰ ਬਦਲਣਾ ਪੈਂਦਾ, ਵਟਾਉਣਾ ਪੈਂਦਾ, ਉੱਥੋਂ ਦੀ ਕਰੰਸੀ ਉੱਥੇ ਚੱਲਦੀ ਹੈ, ਇਹ ਸਾਡੇ ਪੈਸੇ ਉੱਥੇ ਖੋਟੇ। ਸਤਿਗੁਰੂ ਜੀ ਕਹਿੰਦੇ ਆਹ ਦੇਸ਼ ਜਿਹੜਾ ਨਾ ਲੋਕ, ਇੱਥੋਂ ਦੀ ਜਿਹੜੀ ਤੂੰ ਕਰੰਸੀ ਇਕੱਠੀ ਕੀਤੀ ਆ, ਬੜੀ ਹੱਡ ਭੰਨਵੀਂ ਮਿਹਨਤ ਕਰਕੇ ਤੂੰ ਕਰੋੜਪਤੀ ਬਣ ਗਿਆ, ਲੱਖਾਂ ਪਤੀ ਬਣ ਗਿਆ ਆ, ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਪਰਾਏ ਲੋਕ ਜਦੋਂ ਤੂੰ ਪਰਲੋਕ ਦੇ ਵਿੱਚ ਜਾਣਾ ਨਾ, ਇਹ ਤੇਰੀ ਮਾਇਆ, ਇਹ ਤੇਰਾ ਰੁਪਈਆ ਉਸ ਦੇਸ਼ ਦੇ ਵਿੱਚ ਨਹੀਂ ਗਾ ਚੱਲਣਾ। ਉਸ ਦੇਸ਼ ਵਾਸਤੇ ਤੈਨੂੰ ਕਮਾਈ ਜਿਹੜੀ ਆ ਉਹ ਕਰਨੀ ਪਵੇਗੀ, ਉਹ ਇਸ ਤਰ੍ਹਾਂ ਕਮਾਈ ਕਰਨੀ ਪਵੇਗੀ, ਹਰ ਨਾਮ ਮਨ ਵਸਾਏ, ਤੂੰ ਪਰਮਾਤਮਾ ਦਾ ਨਾਮ ਜਿਹੜਾ ਆ ਉਹਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਕਰ, ਤੇ ਸਤਿਗੁਰੂ ਦੇ ਕੋਲੋਂ ਆਣ ਕੇ ਗੁਰੂ ਦਾ ਉਪਦੇਸ਼ ਲੈ, ਉਹ ਗੁਰੂ ਦੇ ਉਪਦੇਸ਼ ਨੂੰ ਬੁੱਝਣਾ ਕਰ, ਸਮਝਣਾ ਕਰ ਕਿ ਮੈਂ ਦੂਸਰੇ ਲੋਕ ਦੇ ਵਿੱਚ ਜਾ ਕੇ ਕੀ ਖਰਚਣਾ ਆ, ਉੱਥੇ ਕਿਹੜੀ ਕਮਾਈ ਮੇਰੇ ਕੰਮ ਆਉਣੀ ਹੈ।
ਮਨਮੁਖ ਖੇਤੀ ਵਣਜ ਕਰ ਥਾਕੇ, ਕ੍ਰਿਸ਼ਨਾ ਭੁੱਖ ਨਾ ਜਾਏ।
ਕਹਿੰਦੇ ਕਿ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਪਰਲੋਕ ਬਾਰੇ ਸਮਝੀ ਕੋਈ ਨਹੀਂ। ਜਿਵੇਂ ਬਾਬਰ ਇਹ ਗੱਲ ਕਹਿੰਦਾ ਸੀ, ਬਾਬਰ ਬਾ ਐਸ਼ ਕੋਸ਼, ਉਹ ਕਹਿੰਦਾ ਸੀ ਪਤਾ ਨਹੀਂ ਦੁਬਾਰਾ ਸੰਸਾਰ ਤੇ ਆਉਣਾ ਆ ਕਿ ਨਹੀਂ ਆਉਣਾ, ਸਾਨੂੰ ਐਸ਼ ਪ੍ਰਸਤੀ ਵੇਖਣੀ ਕਰਨੀ ਚਾਹੀਦੀ ਹੈ। ਜਾਂ ਜਿਵੇਂ ਸਾਡੀ ਸਾਰਿਆਂ ਦੀ ਸੋਚ ਆ, ਅਸੀਂ ਕਹਿ ਦਿੰਦੇ ਹਾਂ ਆਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ। ਅਸੀਂ ਕਹਿੰਦੇ ਆਹ ਮਿੱਠਾ ਆ, ਜੋ ਕੁਝ ਵੀ ਹੋ ਸਕਦਾ ਇੱਥੇ ਕਰ ਲਓ, ਅਗਲਾ ਜਹਾਨ ਕਿੰਨੇ ਵੇਖਿਆ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਜਿਹੜੇ ਇਹ ਗੱਲ ਸੋਚਦੇ ਨੇ ਕਿ ਆਹ ਜੱਗ ਮਿੱਠਾ ਆ, ਕਹਿੰਦੇ ਉਹ ਆਪਣੇ ਮਨ ਦੀ ਮਤ ਦੇ ਮਗਰ ਚੱਲ ਰਹੇ ਨੇ, ਉਹ ਮਨਮੁੱਖ ਨੇ। ਖੇਤੀ ਵਣਜ ਕਰ ਥਾਕੇ, ਕਹਿੰਦੇ ਉਹ ਸੰਸਾਰ ਦੇ ਧੰਦੇ ਕਰ ਕਰਕੇ ਥੱਕ ਗਏ ਨੇ, ਅੱਕ ਗਏ ਨੇ, ਇਹਨਾਂ ਦੇ ਵਿੱਚੋਂ ਉਹਨਾਂ ਨੂੰ ਸੰਤੋਖ ਪ੍ਰਾਪਤ ਨਹੀਂ ਹੋਇਆ। ਤ੍ਰਿਸ਼ਨਾ ਭੁੱਖ ਨਾ ਜਾਵੇ, ਕਹਿੰਦੇ ਪਦਾਰਥਾਂ ਦੀ ਭੁੱਖ ਉਹਨਾਂ ਦੀ ਗਈ ਨਹੀਂ। ਕਈ 15 ਸਾਲ ਤੋਂ ਕਮਾਈ ਕਰਨੀ ਸ਼ੁਰੂ ਕਰ ਦਿੰਦੇ ਨੇ, ਕਈ 20 ਸਾਲ ਤੋਂ ਕਮਾਈ ਸ਼ੁਰੂ ਕਰ ਦਿੰਦੇ ਨੇ ਨੌਕਰੀ ਪੇਸ਼ਾ। ਕਹਿੰਦੇ ਉਹ ਕਮਾਈ ਕਰਦੇ ਰਹਿੰਦੇ ਕਰਦੇ ਰਹਿੰਦੇ, ਅਖੀਰ ਜਦੋਂ ਜੰਮਦਾ ਸਮਾਂ ਆ ਜਾਂਦਾ, ਜੇ ਅਸੀਂ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਰੱਜ ਗਏ ਜੇ, ਅਜੇ ਵੀ ਉਹਨਾਂ ਦੀ ਪਦਾਰਥਾਂ ਦੀ ਭੁੱਖ ਮਿੱਟੀ ਨਹੀਂ ਹੁੰਦੀ, ਅਜੇ ਵੀ ਕਿਸੇ ਨਾ ਕਿਸੇ ਪਦਾਰਥ ਦੇ ਨਾਲ ਉਹਨਾਂ ਦਾ ਮਨ ਜਿਹੜਾ ਜੁੜਿਆ ਹੁੰਦਾ ਆ। ਤਾਂ ਸਾਧੂ ਕਹਿੰਦੇ ਗੁਰਮੁਖ ਪਿਆਰਿਆ, ਜੇ ਤੂੰ ਇਸ ਖੇਤੀ ਦੇ ਨਾਲ ਨਾਲ ਇਸ ਵਪਾਰ ਦੇ ਨਾਲ ਨਾਲ ਧਾਰਮਿਕ ਦੁਨੀਆਂ ਦਾ ਧਰਮ ਦਾ ਵੀ ਵਪਾਰ ਕਰ ਦੋ ਤੇ ਤੂੰ ਰੱਜ ਜਾਣੋ, ਤੂੰ ਸੰਤੋਖੀ ਹੋ ਜਾਣੋ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਾਰੂ ਸ਼ੇਰ ਦੇ ਕੋਲ ਗਏ, ਉਹਨੇ ਪਤਾ ਹੀ ਨਹੀਂ ਕਿੰਨੀ ਕੁ ਮਾਇਆ ਇਕੱਠੀ ਕੀਤੀ ਹੋਈ ਸੀ। ਉਹਦੇ ਸੰਬੰਧ ਦੇ ਵਿੱਚ ਇੱਕ ਸਾਖੀ ਵੀ ਆਉਂਦੀ, ਕਹਿੰਦੇ ਉਹਨੇ ਇੱਕ ਵਾਰ ਐਲਾਨ ਕਰ ਦਿੱਤਾ ਆਪਣੇ ਦੇਸ਼ ਦੇ ਵਿੱਚ ਕਿ ਜਿਹੜਾ 1 ਰੁਪਈਆ ਲੈ ਕੇ ਆਵੇਗਾ ਮੈਂ ਆਪਣੀ ਲੜਕੀ ਦਾ ਡੋਲਾ ਉਹਨੂੰ ਦੇ ਦਿਆਂਗਾ। ਜਦੋਂ ਤੋਂ ਭਾਵ ਸੀ ਕਿ ਉਹਦੀ ਰਿਆਸਤ ਦੇ ਵਿੱਚ ਉਹਦੇ ਇਲਾਕੇ ਦੇ ਵਿੱਚ ਕਿਸੇ ਦੇ ਕੋਲ ਕੋਈ ਰੁਪਈਆ ਵੀ ਨਹੀਂ ਸੀ ਰਹਿ ਗਿਆ। ਕਹਿੰਦੇ ਇੱਕ ਬੱਚੇ ਨੇ ਬੜੀ ਜਿੱਦ ਕੀਤੀ ਆਪਣੀ ਮਾਤਾ ਦੇ ਨਾਲ ਭਾਈ ਮੈਂ ਇਸ ਕਾਰੂ ਸ਼ੇਰ ਦੀ ਲੜਕੀ ਦੇ ਨਾਲ ਵਿਆਹ ਕਰਾਉਣਾ ਹੀ ਕਰਾਉਣਾ, ਮੈਨੂੰ 1 ਰੁਪਈਆ ਦੇ ਜਿੱਥੋਂ ਮਰਜ਼ੀ ਦੇ। ਕਹਿੰਦੇ ਉਹਦੀ ਮਾਤਾ ਕਹਿਣ ਲੱਗੀ ਵੀ ਰੁਪਈਆ ਤੇ ਹੁਣ ਇੱਥੇ ਕੋਈ ਨਹੀਂ, ਸਾਰੇ ਦੇਸ਼ ਦੇ ਵਿੱਚ ਰਹਿ ਗਿਆ। ਜਦੋਂ ਤੇਰੇ ਪਿਤਾ ਨੂੰ ਦਫ਼ਨ ਕੀਤਾ ਸੀ ਨਾ, ਤੇ ਉਹਦੇ ਮੁਰਦੇ ਦੇ ਮੂੰਹ ਦੇ ਵਿੱਚ ਇੱਕ ਆਪਾਂ ਰੁਪਈਏ ਦੀ ਮੋਹਰ ਜਿਹੜੀ ਸੀ ਪਾਈ ਸੀ, ਤੇ ਤੂੰ ਉਹ ਫਿਰ ਮੁਰਦਾ ਪੁੱਟ ਲਾ, ਆਪਣੇ ਪਿਤਾ ਦਾ ਉਹ ਸਰੀਰ ਪੁੱਟ, ਕਬਰ ਪੁੱਟ ਦੇ, ਉਹਦੇ ਵਿੱਚੋਂ ਰੁਪਈਆ ਕੱਢ ਕੇ ਦੇ ਦੇ। ਕਹਿੰਦੇ ਉਹਨੇ ਰੁਪਈਆ ਕੱਢਿਆ ਤੇ ਕਾਰੂ ਸ਼ੇਰ ਦੇ ਜਾ ਕੇ ਸਾਹਮਣੇ ਰੱਖ ਦਿੱਤਾ ਵੀ ਆਹ ਲਓ ਰੁਪਈਆ ਤੇ ਦੋ ਲੜਕੀ ਦਾ ਰਿਸ਼ਤਾ। ਤੇ ਉਹ ਕਹਿਣ ਲੱਗਾ ਵੀ ਲੜਕੀ ਦਾ ਰਿਸ਼ਤਾ ਤੇ ਫੇਰ ਦੇਵਾਂਗਾ, ਪਹਿਲਾਂ ਮੈਨੂੰ ਇਹ ਦੱਸ ਵੀ ਰੁਪਈਆ ਲਿਆ ਕਿੱਥੋਂ ਆ, ਸੱਚੋ ਸੱਚ ਦੱਸ। ਜਦੋਂ ਉਹਨੇ ਸੱਚ ਦੱਸਿਆ ਤੇ ਕਹਿੰਦੇ ਉਹਨੇ ਕਬਰਾਂ ਵੀ ਪਟਾ ਦਿੱਤੀਆਂ ਵੀ ਕੱਢੋ ਕਬਰਾਂ ਦੇ ਮੂੰਹ ਦੇ ਵਿੱਚੋਂ ਰੁਪਈਏ। ਇੰਨਾ ਰੁਪਈਆ ਉਹਦੇ ਕੋਲ ਹੁੰਦਿਆਂ ਸੁਣਦਿਆਂ ਵੀ ਉਹਦੀ ਮਾਇਆ ਦੀ ਤ੍ਰਿਸ਼ਨਾ ਜਿਹੜੀ ਸੀ ਗੁਰਮੁਖ ਪਿਆਰਿਓ ਮਿਟੀ ਨਹੀਂ ਸੀ। ਗੁਰੂ ਨਾਨਕ ਨੇ ਕਿਰਪਾ ਕੀਤੀ ਉਹਦੇ ਉੱਤੇ, ਜਾ ਕੇ ਕੁਝ ਉਹਨੂੰ ਠੀਕ ਕਰੀਆਂ ਦਿੱਤੀਆਂ। ਕਹਿਣ ਲੱਗੇ ਕਾਰੂ ਸਾਂਭ ਕੇ ਰੱਖ ਲਾ, ਅਸੀਂ ਅਗਲੇ ਦੇਸ਼ ਦੇ ਵਿੱਚ ਤੇਰੇ ਕੋਲੋਂ ਜਾ ਕੇ ਲੈ ਲਵਾਂਗੇ ਪਰਲੋਕ ਦੇ ਵਿੱਚ। ਤੇ ਕਹਿਣ ਲੱਗਾ ਭੋਲਿਓ ਪੁਰਸ਼ੋ, ਇਹ ਠੀਕਰੀਆਂ ਕਿਵੇਂ ਨਾਲ ਮੈਂ ਲੈ ਜਾਵਾਂਗਾ। ਸਤਿਗੁਰੂ ਜੀ ਕਹਿਣ ਲੱਗਿਆ 40 ਗੰਜ ਜਿਹੜੇ ਨਾ, ਗੰਜ ਖੂਹ ਨੂੰ ਕਹਿੰਦੇ, ਜਿਹੜੇ 40 ਖੂਹ ਕਹਿੰਦੇ ਆ, ਤੂੰ ਮਾਇਆ ਦੇ ਨਾਲ ਭਰੇ ਹੋਏ ਨੇ, ਜੇ ਇਹ ਤੂੰ ਨਾਲ ਲੈ ਜਾਵੇਂਗਾ ਤਾਂ ਥੋੜੀਆਂ ਜਿਹੀਆਂ ਸਾਡੀਆਂ ਠੀਕਰੀਆਂ ਵੀ ਲੈ ਜਾਵੇਂ। ਉਹਨੂੰ ਸਮਝ ਆ ਗਈ। ਸਤਿਗੁਰੂ ਜੀ ਇਸ ਪੰਕਤੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਜਿਹੜੇ ਗੁਰਮੁਖ ਪਿਆਰਿਓ ਸੰਸਾਰੀ ਧਨ ਨੂੰ ਹੀ ਵਿਆਜ ਰਹੇ ਨੇ, ਇਕੱਠਾ ਕਰ ਰਹੇ ਨੇ, ਉਹਨਾਂ ਦੀ ਤ੍ਰਿਸ਼ਨਾ ਜਿਹੜੀ ਆ ਕਦੀ ਨਹੀਂ ਮੁੱਕਦੀ, ਉਹ ਸਗੋਂ ਜ਼ਿਆਦਾ ਭੁੱਖੇ ਹੋ ਜਾਂਦੇ ਨੇ। ਤੇ ਜਿਨ੍ਹਾਂ ਨੇ ਸੰਸਾਰੀ ਧੰਦਿਆਂ ਦੇ ਨਾਲ ਨਾਲ ਧਰਮ ਦੀ ਕਮਾਈ ਕੀਤੀ ਆ। ਕਹਿੰਦੇ ਉਹਨਾਂ ਦੀ ਸਾਰੀ ਤ੍ਰਿਸ਼ਨਾ, ਉਹਨਾਂ ਦੀ ਸਾਰੀ ਭੁੱਖ ਜਿਹੜੀ ਆ ਖਤਮ ਹੋ ਜਾਂਦੀ ਹੈ।
ਨਾਨਕ ਨਾਮ ਬੀਜ ਮਨ ਅੰਦਰ ਸੱਚੇ ਸ਼ਬਦ ਸੁਭਾਏ।
ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਨਾਮ ਬੀਜ ਮਨ ਅੰਦਰ। ਆਪਾਂ ਨਾਮ ਬੀਜਦੇ ਫਿਰਦੇ ਹਾਂ ਤੀਰਥਾਂ ਤੇ ਜਾ ਕੇ, ਜਾਂ ਆਪਾਂ ਨਾਮ ਦੀ ਗੱਲ ਕਰਦੇ ਹਾਂ ਬਾਹਰੀ ਦੁਨੀਆਂ ਦੇ ਵਿੱਚ, ਪਰ ਨਾਮ ਦਾ ਵਿਸ਼ਾ ਗੁਰਮੁਖ ਪਿਆਰਿਓ ਬਾਹਰੀ ਨਹੀਂ ਹੈਗਾ। ਜਿਹੜਾ ਨਾਮ ਦਾ ਵਿਸ਼ਾ ਇਹ ਅੰਦਰੂਨੀ ਆ, ਸਾਡੇ ਅੰਦਰੋਂ ਯਾਦ ਜਿਹੜੀ ਪਰਮਾਤਮਾ ਦੀ ਪੁੱਟਦੀ ਆ। ਸਤਿਗੁਰੂ ਜੀ ਕਹਿੰਦੇ ਆਪਣੇ ਅੰਦਰ ਆ ਸਰੀਰ ਰੂਪੀ ਖੇਤੀ ਦੇ ਵਿੱਚ ਨਾਮ ਬੀਜ ਮਨ ਅੰਦਰ, ਇਹ ਨਾਮ ਪਰਮਾਤਮਾ ਦਾ ਮਨ ਦੇ ਅੰਦਰ ਬੀਜ, ਸੱਚੇ ਸ਼ਬਦ ਸੁਭਾਏ। ਜਿਹੜਾ ਸੱਚਾ ਸ਼ਬਦ ਹੈ ਗੁਰੂ ਦਾ, ਇਹਦੇ ਦੁਆਰਾ ਤੈਨੂੰ ਇਹ ਵਿਧੀ ਦਾ ਪਤਾ ਲੱਗੇਗਾ ਕਿ ਕਿਹੜੇ ਤਰੀਕੇ ਦੇ ਨਾਲ ਨਾਮ ਨੂੰ ਬੀਜਣਾ ਆ, ਇਹਨੂੰ ਕਿਹਦੀ ਵਾਰ ਕਰਨੀ ਆ, ਇਹਦੀ ਰੱਖਿਆ ਕਿਹਦੇ ਤੋਂ ਕਰਨੀ ਆ, ਜਾਂ ਇਹਨੂੰ ਕਿਹੜੇ ਪਾਣੀ ਦੇ ਨਾਲ ਸਿੰਜਣਾ ਆ। ਇਹ ਸਤਿਗੁਰਾਂ ਨੇ ਸਾਨੂੰ ਗੁਰਮੁਖ ਪਿਆਰਿਓ ਸੂਠ ਰਾਗ ਦੇ ਵਿੱਚ ਜਿਵੇਂ ਦੱਸਿਆ ਕਿ ਅੰਦਰ ਤੂੰ ਨਾਮ ਬੀਜਿਆ ਆ, ਮਿਹਨਤ ਦਾ ਇਹਨੂੰ ਪਾਣੀ ਦੇ, ਤੇ ਸ਼ੁਭ ਗੁਣਾਂ ਦੀ ਇਹਨੂੰ ਵਾੜ ਕਰ, ਤੇ ਸੰਤੋਖ ਦਾ ਇਹਦੇ ਉੱਤੇ ਸੁਹਾਗਾ ਫੇਰ। ਕਹਿੰਦੇ ਇਹਨੂੰ ਅੰਦਰ ਜਿਹੜਾ ਆ ਨਾਮ ਨੂੰ ਬੀਜਣਾ ਕਰ।
ਹਰ ਵਪਾਰ ਸੇਜਣ ਲਾਗੇ, ਜਿੰਨਾ ਮਸਤਕ ਮਣੀ ਵੜ ਭਾਗੋ ਰਾਮ।
ਕੁਝ ਵਿਰਲੇ ਹੀ ਗੁਰਮੁਖ ਪਿਆਰੇ ਹੁੰਦੇ ਨੇ ਜਿਹੜੇ ਸੰਸਾਰੀ ਧੰਦਿਆਂ ਦੇ ਨਾਲ ਨਾਲ ਗੁਰਮੁਖ ਪਿਆਰੇ ਉਹ ਪਰਮਾਤਮਾ ਦੇ ਨਾਮ ਦਾ ਵੀ ਵਪਾਰ ਕਰਦੇ ਨੇ, ਜਿਹੜੇ ਆਪਣੀ ਕਮਾਈ ਦੇ ਨਾਲ ਨਾਲ ਆਪਣਾ ਦਸਵੰਧ ਗੁਰੂ ਨੂੰ ਅਰਪਣ ਕਰਨਾ, ਉਸ ਪਰਮਾਤਮਾ ਨੂੰ ਯਾਦ ਕਰਨਾ, ਪਰਮਾਤਮਾ ਦਾ ਸਿਮਰਨ ਕਰਨਾ। ਕਹਿੰਦੇ ਨੇ ਹਰ ਵਪਾਰ ਸੇ ਜਨ ਲਾਗੇ, ਉਹ ਪਰਮਾਤਮਾ ਦੇ ਨਾਮ ਦੇ ਵਪਾਰ ਦੇ ਵਿੱਚ ਲੱਗੇ ਹੋਏ ਨੇ। ਮਸਤਕ ਮਣੀ ਵਡ ਭਾਗੋ, ਜਿਨ੍ਹਾਂ ਦੇ ਮਣੀ ਰੂਪੀ ਚੰਗੇ ਭਾਗ ਨੇ, ਮਣੀ ਹੁੰਦੀ ਹੈ ਜਿਹੜੀ ਪ੍ਰਕਾਸ਼ ਕਰਦੀ ਹੈ, ਪਰਮਾਤਮਾ ਦੇ ਨਾਮ ਰੂਪੀ ਮਣੀ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਕਾਸ਼ ਕਰ ਦਿੱਤਾ ਆ, ਤੇ ਉਹ ਵੱਡਿਆਂ ਭਾਗਾਂ ਵਾਲੇ ਨੇ।
ਗੁਰਮਤਿ ਮਨ ਨਿਜ ਘਰ ਵਸਿਆ, ਸੱਚੇ ਸ਼ਬਦ ਬੈਰਾਗੋ ਰਾਮ।
ਭਾਈ ਗੁਰਮੁਖ ਪਿਆਰਿਓ, ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਭਟਕਦੇ ਫਿਰਦੇ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਉਹ ਕੀ ਕਰਦੇ ਨੇ, ਦੇਹ ਧਾਰੀਆਂ ਦੇ ਪਖੰਡੀਆਂ ਦੇ ਮਗਰ ਲੱਗੇ ਹੋਏ ਨੇ, ਤੇ ਵੇਖਣ ਵਾਲੀ ਗੱਲ ਇਹ ਆ ਕਿ ਜਦੋਂ ਅਸੀਂ ਆਪਣੀ ਜੇਬ ਦੇ ਵਿੱਚ ਪੈਸੇ ਲੈ ਕੇ ਜਾਂਦੇ ਹਾਂ, ਤੇ ਕਿਸੇ ਦੁਕਾਨ ਦੇ ਕੋਲੋਂ ਅਸੀਂ ਕੋਈ ਸੌਦਾ ਲੈਂਦੇ ਹਾਂ ਗੁਰਮੁਖ ਪਿਆਰਿਓ, ਉਹ ਸੌਦੇ ਦੇ ਬਦਲੇ ਹੀ ਅਸੀਂ ਆਪਣੀ ਜੇਬ ਦੇ ਵਿੱਚ ਉਹਨੂੰ ਪੈਸੇ ਦਿੰਦੇ ਹਾਂ, ਤੇ ਜੇ ਸਾਨੂੰ ਕੋਈ ਆਖੇ ਦੁਕਾਨਦਾਰ ਵੀ ਪੈਸੇ ਦੇਗਾ ਤੇ ਸੌਦਾ ਤੈਨੂੰ ਨਹੀਂ ਮਿਲੇਗਾ, ਤੇ ਅਸੀਂ ਕਦੀ ਵੀ ਉਹਦੇ ਨਾਲ ਇਸ ਤਰ੍ਹਾਂ ਦਾ ਵਪਾਰ ਨਹੀਂ ਕਰਦੇ, ਸਾਨੂੰ ਪਤਾ ਹੈ ਠੱਗੀ ਮਾਰਿਆ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ ਗੁਰਮੁਖ ਪਿਆਰਿਓ, ਕਹਿੰਦੇ ਨੇ ਕਿ ਸੱਚਾ ਵਪਾਰ ਜਿਹੜਾ ਨਾ ਗੁਰਮੁਖ ਪਿਆਰਿਓ, ਗੁਰੂ ਦੇ ਕੋਲੋਂ ਕਰੋ, ਗੁਰੂ ਦੇ ਨਾਲ ਕਰੋ। ਗੁਰੂ ਦੇ ਕੋਲ ਸ਼ੁਭ ਗੁਣ ਹੈਗੇ ਨੇ, ਦੇਹਧਾਰੀ ਪਖੰਡੀ ਦੇ ਕੋਲ ਚੰਗੇ ਗੁਣ ਨਹੀਂ ਹੈਗੇ, ਉਹ ਸਿਰਫ ਲੁੱਟਣ ਵਾਸਤੇ ਬੈਠਾ। ਜਿਵੇਂ ਅੱਜ ਕੱਲ੍ਹ ਟਰੈਵਲ ਏਜੰਟ ਨੇ ਨਾ, ਉਹ ਕਹਿੰਦੇ ਨੇ 5-7 ਲੱਖ ਰੁਪਇਆ ਐਡਵਾਂਸ ਦੇ ਤੇ ਤੈਨੂੰ ਬਾਹਰ ਦੇ ਦੇਸ਼ ਭੇਜ ਦੇਵਾਂਗੇ, ਲਾਰੇ ਸਾਨੂੰ ਲਾਈ ਜਾਂਦੇ ਨੇ ਤੇ ਲੁੱਟੇ ਜਾਂਦੇ ਨੇ। ਇਸ ਤਰ੍ਹਾਂ ਦੇਹਧਾਰੀ ਪਖੰਡੀ ਜਿਹੜੇ ਨੇ ਸਾਡੇ ਕੋਲੋਂ ਮਾਇਆ ਐਡਵਾਂਸ ਲੈ ਲੈ ਕੇ ਤੇ ਲੁੱਟੇ ਜਾਂਦੇ ਨੇ, ਤੇ ਸ਼ੁਭ ਗੁਣ ਉਹਨਾਂ ਦੇ ਪੱਲੇ ਨਹੀਂ ਹੈਗੇ ਗੁਰਮੁਖ ਪਿਆਰਿਓ। ਅਸੀਂ ਸੱਚੇ ਸਤਿਗੁਰੂ ਦੇ ਨਾਲ ਵਪਾਰ ਕਰਨਾ ਆ, ਹਰ ਵਪਾਰ ਸੇ ਜਨ ਲਾਗੇ, ਪਰਮਾਤਮਾ ਦੇ ਨਾਮ ਦੇ ਵਪਾਰ ਦੇ ਨਾਲ ਉਹੋ ਹੀ ਲੋਕ ਲੱਗੇ ਨੇ ਜਿਨ੍ਹਾਂ ਦੇ ਚੰਗੇ ਭਾਗ ਨੇ, ਜਿਨ੍ਹਾਂ ਨੂੰ ਪਤਾ ਆ ਕਿ ਬਾਕੀ ਲੋਕ ਠੱਗ ਨੇ। ਗੁਰਮਤਿ ਮਨ ਨਿੱਜ ਘਰ ਵਸਿਆ, ਕਹਿੰਦੇ ਗੁਰੂ ਦੇ ਨਾ, ਕਹਿੰਦੇ ਨੇ ਮੁੱਖ ਮਸਤਕ ਭਾਗੋ ਸੱਚ ਵੈਰਾਗੋ। ਗੁਰਮਤੀ ਮਨ ਨਿੱਜ ਘਰ ਵਸਿਆ, ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਸੱਚਾ ਨਾਮ ਜਿਹੜਾ ਆ ਨਾ, ਜਿਹੜਾ ਵਪਾਰ ਆਪਾਂ ਗੁਰੂ ਦੇ ਨਾਲ ਕੀਤਾ ਆ, ਉਹ ਸ਼ਬਦ, ਉਹ ਲੈ ਲਓ ਸ਼ੁਭ ਗੁਣ, ਉਹ ਸਾਡੇ ਮਨ ਦੇ ਵਿੱਚ ਵਸ ਗਏ ਨੇ। ਸੱਚ ਸ਼ਬਦ ਵੈਰਾਗ, ਸੱਚੇ ਸ਼ਬਦ ਦੇ ਨਾਲ ਗੁਰੂ ਦੇ ਉਪਦੇਸ਼ ਦੇ ਨਾਲ ਇਹ ਵੈਰਾਗ ਹਾਸਲ ਹੋਇਆ ਆ, ਇਸ ਚੰਗੇ ਪਾਸੇ ਅਸੀਂ ਲੱਗੇ ਹੋਏ ਆ। ਚੰਗਾ ਚੰਗਾ ਸ਼ਬਦ, ਚੰਗਾ ਉਪਦੇਸ਼ ਗੁਰੂ ਦੇ ਕੋਲੋਂ ਪ੍ਰਾਪਤ ਹੋਇਆ, ਸਾਨੂੰ ਪਤਾ ਲੱਗਿਆ ਕੱਚ ਕੀ ਆ, ਸੋਨਾ ਕੀ ਆ, ਤੇ ਅਸੀਂ ਗੁਰੂ ਦੇ ਕੋਲੋਂ ਉਪਦੇਸ਼ ਲੈ ਕੇ ਇਸ ਚੰਗੇ ਪਾਸੇ ਵੱਲ ਲੱਗੇ ਹੋਏ ਹਾਂ। ਚੰਗੇ ਪਾਸੇ ਲੱਗਣ ਕਰਕੇ ਜਿਹੜੇ ਸ਼ੁਭ ਗੁਣ ਨੇ ਉਹ ਸਾਡੇ ਹਿਰਦੇ ਦੇ ਵਿੱਚ ਵਸ ਗਏ ਨੇ।
ਮੁਖ ਮਸਤਕ ਭਾਗੋ ਸੱਚ ਬੈਰਾਗੋ ਸਾਚਰਤ ਵਿਚਾਰੀ।
ਕਹਿੰਦੇ ਮੁਖ ਮਸਤਕ ਭਾਗੋ, ਉਹਨਾਂ ਦੇ ਚੰਗੇ ਭਾਗ ਨੇ ਸੱਚ ਬੈਰਾਗੋ ਜਿਹੜੇ ਇਸ ਪਾਸੇ ਵੱਲ ਲੱਗੇ ਹੋਏ ਨੇ ਕਿ ਗੁਰੂ ਨੂੰ ਔਗਣ ਆਪਣੇ ਦੇਣੇ ਨੇ ਤੇ ਗੁਰੂ ਦੇ ਕੋਲੋਂ ਗੁਣ ਲੈਣੇ ਨੇ। ਬਾਬਾ ਬਿਧੀ ਚੰਦ ਜੀ ਚੋਰ, ਉਹਨਾਂ ਨੇ ਚੋਰ ਵਾਲਾ ਔਗਣ ਜਿਹੜਾ ਸੀ ਗੁਰੂ ਨੂੰ ਦੇ ਦਿੱਤਾ ਤੇ ਗੁਰੂ ਦੇ ਕੋਲੋਂ ਸੱਚਾ ਉਪਦੇਸ਼ ਲੈ ਕੇ ਚੰਗਾ ਜੀਵਨ ਬਣਾ ਲਿਆ। ਸੱਜਣ ਠੱਗ ਨੇ ਆਪਣੀ ਠੱਗੀ ਗੁਰੂ ਨਾਨਕ ਨੂੰ ਦੇ ਦਿੱਤੀ ਤੇ ਚੰਗਾ ਗੁਣ ਜਿਹੜਾ ਸੀ ਗੁਰੂ ਦੇ ਕੋਲੋਂ ਸੱਜਣ ਬਣਨ ਵਾਲਾ ਉਹ ਲੈ ਲਿਆ। ਕਹਿੰਦੇ ਨੇ ਉਹ ਗੁਰਮੁਖ ਪਿਆਰੇ ਚੰਗੇ ਭਾਗਾਂ ਦੇ ਨਾਲ ਸੱਚੇ ਗੁਣਾਂ ਨੂੰ ਗ੍ਰਹਿਣ ਕਰਦੇ ਨੇ, ਸੱਚੇ ਸ਼ਬਦ ਦੀ ਜਿਹੜੀ ਵਿਚਾਰ ਕਰਦੇ ਨੇ।
ਨਾਮ ਬਿਨਾ ਸਭ ਜਗ ਬੌਰਾਨਾ, ਸ਼ਬਦ ਹਉ ਮੈਂ ਮਾਰੀ।
ਭਾਈ ਨਾਮ ਤੋਂ ਬਿਨਾ ਸਾਰੇ ਲੋਕ ਜਿਹੜੇ ਨੇ ਝੱਲੇ ਹੋਏ ਫਿਰਦੇ ਨੇ। ਬੌਰਾਨਾ ਹੁੰਦਾ ਆ ਝੱਲੇ ਹੋਣਾ, ਪਾਗਲ ਹੋ ਜਾਣਾ। ਜਿਹੜੇ ਲੋਕ ਗੁਰਮੁਖ ਪਿਆਰਿਓ ਮਾਇਆ ਦੇ ਨਾਲ ਜੁੜੇ ਹੋਏ ਨੇ, ਇਹ ਮਾਇਆ ਹੀ ਉਹਨਾਂ ਦੇ ਅੰਤ ਦਾ ਕਾਰਨ ਬਣ ਜਾਂਦੀ ਆ। ਕਿਵੇਂ? ਕਹਿੰਦੇ ਬਹੁਤੀ ਮਾਇਆ ਆਵੇ ਤੇ ਤਾਂ ਵੀ ਖਤਰਾ ਰਹਿੰਦਾ ਹੈ ਕਿ ਕਿਤੇ ਨਾ ਕਿਤੇ ਅਟੈਕ ਨਾ ਹੋ ਜਾਵੇ ਕਿਸੇ ਨੂੰ। ਬਹੁਤੀ ਮਾਇਆ ਆਉਣ ਕਰਕੇ ਵੀ ਕਈ ਵਾਰ ਮਨੁੱਖ ਜਿਹੜਾ ਨਾ ਖਤਮ ਹੋ ਜਾਂਦਾ ਹੈ। ਕਿਸੇ ਰਸ਼ਕੇ ਵਾਲੇ ਦੀ ਇੱਕ ਵਾਰ ਕਹਿੰਦੇ ਕਰੋੜ ਰੁਪਏ ਦੀ ਇੱਕ ਲਾਟਰੀ ਨਿਕਲ ਆਈ। ਉਹਦੀ ਘਰਵਾਲੀ ਨੂੰ ਇਸ ਪਤਾ ਲੱਗਾ ਇਸ ਗੱਲ ਦਾ ਤੇ ਉਹਨੇ ਸੋਚਿਆ ਕਿ ਅਸੀਂ ਤੇ ਕਦੀ 100 ਰੁਪਇਆ ਜਾਂ 200 ਰੁਪਇਆ ਨਹੀਂ ਵੇਖਿਆ ਘਰ ਦੇ ਵਿੱਚ। ਰਸ਼ਕੇ ਦੇ ਨਾਲ ਜਿੰਨੀ ਕੁ ਕਮਾਈ ਆਉਂਦੀ ਉਹਦੇ ਨਾਲ ਹੀ ਪੇਟ ਭਰਾ ਪਾਲ ਰਹੇ ਹਾਂ, ਤੇ ਜੇ ਇੱਕਦਮ ਮੇਰੇ ਘਰ ਵਾਲੇ ਨੂੰ ਕਰੋੜ ਰੁਪਈਏ ਦਾ ਪਤਾ ਲੱਗ ਗਿਆ ਵੀ ਲਾਟਰੀ ਨਿਕਲ ਆਈ ਆ ਤੇ ਕਿਤੇ ਨੂੰ ਅਟੈਕ ਨਾ ਹੋ ਜਾਵੇ ਜਾਂ ਇਹ ਖੁਸ਼ੀ ਦੇ ਨਾਲ ਖਤਮ ਹੀ ਨਾ ਹੋ ਜਾਵੇ, ਕੀ ਕਰਨਾ ਚਾਹੀਦਾ? ਕਹਿੰਦੇ ਉਹ ਇੱਕ ਈਸਾਈ ਪਾਦਰੀ ਦੇ ਕੋਲ ਗਏ। ਉਹਨੇ ਉਹਨੂੰ ਜਾ ਕੇ ਦੱਸਿਆ ਵੀ ਤੁਸੀਂ ਇਹਨੂੰ ਸਮਝਾਵੋ। ਉਹ ਪਾਦਰੀ ਕਹਿਣ ਲੱਗਾ ਤੂੰ ਬਹੁਤ ਚੰਗਾ ਕੀਤਾ ਆ, ਜਿਹੜਾ ਤੂੰ ਮੇਰੇ ਕੋਲ ਆਈ ਆ ਮੈਂ ਉਹਨੂੰ ਢੰਗ ਦੇ ਨਾਲ ਸਮਝਾਵਾਂਗਾ, ਤੂੰ ਸ਼ਾਮ ਦੇ ਸਮੇਂ ਉਹਨੂੰ ਮੇਰੇ ਕੋਲ ਲੈ ਆ। ਉਹ ਰਸ਼ਕੇ ਵਾਲੇ ਨੂੰ ਲੈ ਕੇ ਉਹਦੀ ਘਰਵਾਲੀ ਜਦੋਂ ਪਾਦਰੀ ਦੇ ਕੋਲ ਗਈ, ਉਹ ਜਾ ਕੇ ਕਹਿਣ ਲੱਗੀ ਕਿ ਤੁਸੀਂ ਇਹਨੂੰ ਸਮਝਾਓ, ਤੇ ਪਾਦਰੀ ਕਹਿਣ ਲੱਗਾ ਗੁਰਮੁਖ ਪਿਆਰਿਆ ਤੇਰੀ 1 ਲੱਖ ਰੁਪਈਏ ਦੀ ਲਾਟਰੀ ਨਿਕਲੀ ਹੈ। ਕਹਿੰਦਾ ਚਲੋ ਨਿਕਲੀ ਗਿਆ ਤੇ ਠੀਕ ਹੈ ਜੀ, 10,000 ਤੁਹਾਨੂੰ ਦੇ ਦਿਆਂਗੇ, ਤੁਸੀਂ ਸ਼ੁਭ ਖਬਰ ਹੈ ਸਾਨੂੰ ਸੁਣਾਈ ਹੈ। ਕਹਿਣ ਲੱਗਾ ਨਹੀਂ 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 ਮੇਰੇ ਕੋਲ ਗਲਤੀ ਹੋ ਗਈ ਆ, ਅਸਲ ਦੇ ਵਿੱਚ ਤੇਰੀ ਲਾਟਰੀ ਜਿਹੜੀ ਹੈ ਨਾ 5 ਲੱਖ ਦੀ ਨਿਕਲੀ। ਉਹਨੇ ਸੋਚਿਆ ਲੱਖ ਦੇ ਨਾਲ ਕੋਈ ਫਰਕ ਨਹੀਂ ਪਿਆ, ਕਹਿੰਦਾ ਤੇਰੀ 5 ਲੱਖ ਦੀ ਲਾਟਰੀ ਨਿਕਲੀ ਹੈ। ਕਹਿਣ ਲੱਗਾ ਜੀ ਮੰਨਿਆ ਤੇ ਨਹੀਂ ਜਾ ਸਕਦਾ ਕਿ ਮੇਰੇ ਵਰਗੇ ਗਰੀਬ ਦੀ ਕਿਤੇ ਇਹੋ ਜਿਹੀ ਲਾਟਰੀ ਨਿਕਲੀ ਹੋਵੇ। ਚਲੋ ਜੇ ਲਾਟਰੀ ਨਿਕਲ ਆਈ ਆ ਤੇ ਕੋਈ ਗੱਲ ਨਹੀਂ, ਮੈਂ ਤੁਹਾਨੂੰ 1 ਲੱਖ ਰੁਪਇਆ ਦੇ ਦਿਆਂਗਾ ਵਿੱਚੋਂ ਦਾਨ, ਜੇ 5 ਲੱਖ ਦੀ ਨਿਕਲੀ ਆ। ਕਹਿਣ ਲੱਗਾ ਨਹੀਂ 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 ਮੇਰੇ ਕੋਲ ਗਲਤੀ ਹੋ ਗਈ ਆ, ਮੈਨੂੰ ਦੱਸਣ 'ਚ ਭੁਲੇਖਾ ਲੱਗ ਗਿਆ ਆ, ਤੇਰੀ ਲਾਟਰੀ ਅਸਲ ਦੇ ਵਿੱਚ 50 ਲੱਖ ਦੀ ਨਿਕਲੀ ਆ। ਕਹਿੰਦਾ ਜੀ 50 ਲੱਖ ਦੀ ਨਿਕਲੀ ਆ ਤੇ 10 ਲੱਖ ਤੁਹਾਨੂੰ ਦੇ ਦਿਆਂਗੇ, ਕੋਈ ਗੱਲ ਨਹੀਂ ਤੁਸੀਂ 50 ਹੀ ਆਉਣ ਦਿਓ, ਅਸੀਂ ਤੇ ਕਦੀ 100-200 ਤੋਂ ਵੱਧ ਨਹੀਂ ਪੈਸੇ ਵੇਖੇ। ਈਸਾਈ ਨੇ ਸੋਚਿਆ ਹੈ ਭਾਈ ਇਹਦੀ ਸਿਹਤ 'ਤੇ ਕੋਈ ਅਸਰ ਹੀ ਨਹੀਂ, ਇਹ ਬੰਦਾ ਸਿਆਣਾ ਆ, ਸਮਝਦਾਰ ਆ। ਕਹਿਣ ਲੱਗਾ ਇਹ ਅਸਲੀ ਗੱਲ ਮੈਂ ਹੁਣ ਤੈਨੂੰ ਦੱਸਦਾ ਆ, ਅਸਲ ਦੇ ਵਿੱਚ ਤੇਰੀ ਲਾਟਰੀ ਜਿਹੜੀ ਹੈ ਨਾ 1 ਕਰੋੜ ਰੁਪਈਏ ਦੀ ਨਿਕਲੀ। ਉਹਨੇ ਜਦੋਂ ਸੁਣਿਆ ਨਾ 1 ਕਰੋੜ ਰੁਪਈਏ ਦੀ, ਉਹ ਕਹਿਣ ਲੱਗਾ 50 ਲੱਖ ਤੁਹਾਡਾ। ਉਹਨੇ ਜਦੋਂ 50 ਲੱਖ ਤੁਹਾਡਾ ਪਾਦਰੀ ਨੂੰ ਆਖਿਆ ਤੇ ਪਾਦਰੀ ਦਾ ਜਿਹੜਾ ਸੀ ਉਹ ਬਲੱਡ ਡੋਨ ਹੋ ਗਿਆ। ਉਹ ਸੁਣ ਗਿਆ ਸਰ, ਉਹਨੂੰ ਧੱਕਾ ਲੱਗਾ ਤੇ ਉਹ ਮੁੱਕ ਗਿਆ ਵੀ 50 ਲੱਖ ਮੈਨੂੰ ਮਿਲ ਜਾਣਾ ਮੁਫ਼ਤ ਦੇ ਵਿੱਚ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ, ਕਹਿੰਦੇ ਨਾਮ ਨੂੰ ਛੱਡ ਕੇ ਮਾਇਆ ਦੇ ਪਿੱਛੇ ਲੱਗੇ ਹੋਏ ਲੋਕ ਪਾਗਲ ਨੇ, ਝੱਲੇ ਨੇ, ਉਹਨਾਂ ਨੂੰ ਪਤਾ ਨਹੀਂ ਆ ਇਹ ਮਾਇਆ ਜਿਹੜੀ ਆ ਜੇ ਵਰਤੋਂ ਦੇ ਨਾਲ ਨਾਲ ਸਾਡਾ ਗੁਜ਼ਾਰਾ ਕਰ ਰਹੀ, ਸੰਸਾਰ ਨੂੰ ਜਿਹੜਾ ਆ ਚਲਾ ਰਹੀ ਆ, ਤੇ ਮਾਇਆ ਸਾਡਾ ਨੁਕਸਾਨ ਵੀ ਕਰ ਸਕਦੀ ਹੈ। ਕਹਿੰਦੇ ਸ਼ਬਦ ਹਉਮੈ ਮਾਰੀ, ਗੁਰੂ ਦੇ ਸ਼ਬਦ ਦੇ ਨਾਲ ਜਿਹੜੀ ਹਉਮੈ ਖਤਮ ਹੁੰਦੀ ਆ, ਇਹ ਝੱਲਾਪਨ ਇਹ ਪਾਗਲਪਨ ਖਤਮ ਹੁੰਦਾ ਆ, ਤੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਇਕੱਠਿਆਂ ਕਰਦਾ ਆ, ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ।
ਸਾਚੇ ਸ਼ਬਦ ਲਾਗ ਮਤ ਉਪਜੈ, ਗੁਰਮੁਖ ਨਾਮ ਸੁਹਾਗੋ।
ਕਹਿੰਦੇ ਸੱਚੇ ਸ਼ਬਦ ਦੇ ਨਾਲ ਲੱਗ ਕੇ ਤੇ ਚੰਗੀ ਮਤ ਦੀ ਜਿਹੜੀ ਆ ਨਾ ਉਹ ਪ੍ਰਾਪਤੀ ਹੁੰਦੀ ਆ। ਗੁਰੂ ਦੇ ਸ਼ਬਦ ਤੋਂ ਬਿਨਾਂ ਚੰਗੀ ਮਤ ਜਿਹੜੀ ਆ ਪ੍ਰਾਪਤ ਹੋ ਹੀ ਨਹੀਂ ਸਕਦੀ। ਗੁਰਮੁਖ ਪਿਆਰਿਓ, ਅਸੀਂ ਆਪਣੀ ਮਤ ਦੇ ਨਾਲ ਜੇ ਅਸੀਂ ਸੋਚੀਏ ਕਿ ਅਸੀਂ ਸਕੂਲੀ ਵਿੱਦਿਆ ਬਹੁਤ ਜ਼ਿਆਦਾ ਐਵੇਂ ਡਬਲ ਐਵੇਂ ਕਰ ਲਈ ਆ, ਬਹੁਤ ਅਸੀਂ ਪੜ੍ਹਦੇ ਗਏ ਹਾਂ, ਅਤੇ ਦੇਖੀਏ ਝਾਤੀ ਮਾਰੀਏ ਸੰਸਾਰੀ ਪੜ੍ਹਾਈ ਦੇ ਨਾਲ ਨਾਲ ਔਗਣ ਸਾਡੇ ਵਿੱਚ ਕਿੰਨੇ ਆਏ ਨੇ। ਜੇ ਅਸੀਂ ਗੁਰੂ ਦੇ ਕੋਲ ਨਾ ਆਈਏ ਸੰਸਾਰੀ ਪੜ੍ਹਾਈ ਦੇ ਨਾਲ, ਅਸੀਂ ਨਸ਼ੇ ਨਹੀਂ ਕਰ ਰਹੇ ਸੰਸਾਰੀ ਪੜ੍ਹਾਈ ਦੇ ਨਾਲ ਨਾਲ, ਅਸੀਂ ਠੱਗੀਆਂ ਨਹੀਂ ਮਾਰ ਰਹੇ ਸੰਸਾਰੀ ਪੜ੍ਹਾਈ ਦੇ ਨਾਲ ਨਾਲ, ਅਸੀਂ ਕਿਹੋ ਜਿਹੇ ਮਾਇਆ ਨੂੰ ਇਕੱਠੇ ਕਰਨ ਦੇ ਤਰੀਕੇ ਜਿਹੜੇ ਨੇ ਗੁਰਮੁਖ ਪਿਆਰੇ ਉਹ ਸਿੱਖ ਲਏ ਨੇ। ਸੰਸਾਰੀ ਪੜ੍ਹਾਈ ਦੇ ਨਾਲ ਅਕਲ ਨਹੀਂ, ਚੰਗੀ ਮਤ ਜਿਹੜੀ ਹੈ ਸਿਰਫ ਤੇ ਸਿਰਫ ਗੁਰੂ ਦੇ ਕੋਲੋਂ ਹੀ ਪ੍ਰਾਪਤ ਹੁੰਦੀ ਹੈ, ਤੇ ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਹੁੰਦੀ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਮੁਖ ਨਾਮ ਸੁਹਾਗੋ, ਜਿਨ੍ਹਾਂ ਨੇ ਗੁਰਮੁਖਾਂ ਨੇ ਗੁਰੂ ਕੋਲੋਂ ਨਾਮ ਦੀ ਪ੍ਰਾਪਤ ਕਰ ਲਈ ਆ, ਉਹ ਗੁਰਮੁਖ ਪਿਆਰਿਓ ਨਾਮ ਜਿਹੜਾ ਸਾਰਿਆਂ ਦਾ ਕੰਤ ਆ, ਸੁਹਾਗ ਆ, ਪਤੀ ਆ, ਤੇ ਗੁਰੂ ਦੁਆਰਾ ਉਹ ਪਰਮਾਤਮਾ ਰੂਪੀ ਪਤੀ ਪ੍ਰਾਪਤ ਹੁੰਦਾ ਹੈ।
ਨਾਨਕ ਸ਼ਬਦ ਮਿਲੈ ਕਉ ਭੰਜਨ, ਹਰ ਰਾਵੈ ਮਸਤਕ ਭਾਗੋ।
ਨਾਨਕ ਸ਼ਬਦ ਮਿਲੇ ਭਉ ਭੰਜਣ, ਜਦੋਂ ਗੁਰੂ ਦਾ ਸ਼ਬਦ ਸਾਨੂੰ ਪ੍ਰਾਪਤ ਹੋ ਜਾਂਦਾ ਨਾ ਗੁਰਮੁਖ ਪਿਆਰਿਓ, ਸਾਡੇ ਸਾਰੇ ਹੀ ਡਰ ਜਿਹੜੇ ਨੇ ਖਤਮ ਹੋ ਜਾਂਦੇ ਨੇ ਬਿਲਕੁਲ। ਸਭ ਤੋਂ ਵੱਡਾ ਡਰ ਸਾਨੂੰ ਮੌਤ ਦਾ, ਤੇ ਜਦੋਂ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਫਿਰ ਅਸੀਂ ਹੱਸ ਹੱਸ ਕੇ ਚੜਖੜੀਆਂ ਤੇ ਚੜ ਜਾਂਦੇ ਹਾਂ, ਬੰਦ ਬੰਦ ਕਟਵਾ ਲੈਂਦੇ ਹਾਂ। ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਪਹਿਲਾਂ ਮਰਨ ਕਬੂਲ, ਅਸੀਂ ਗੁਰੂ ਦਾ ਉਪਦੇਸ਼ ਹਿਰਦੇ 'ਚ ਵਸਾ ਕੇ ਮੌਤ ਨੂੰ ਪਹਿਲਾਂ ਕਬੂਲ ਕਰ ਲੈਂਦੇ ਕਿ ਅਸੀਂ ਮਰ ਜਾਣਾ ਹੈ, ਤੇ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਗੁਰੂ ਦੇ ਉਪਦੇਸ਼ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ, ਅਸੀਂ ਆਪਣਾ ਸੀਸ ਜਿਹੜਾ ਸਿਰ ਜਿਹੜਾ ਤਲੀ 'ਤੇ ਰੱਖ ਲੈਂਦੇ ਹਾਂ, ਸਾਨੂੰ ਕਿਸੇ ਪ੍ਰਕਾਰ ਦਾ ਹੋਰ ਕੋਈ ਖਤਰਾ ਨਹੀਂ ਰਹਿ ਜਾਂਦਾ। ਹਰ ਰਾਵੇ ਮਸਤਕ ਭਾਗੋ, ਸਾਡੇ ਮੱਥੇ ਦੇ ਉੱਤੇ ਚੰਗੇ ਭਾਗ ਚੰਗੀ ਕਿਸਮਤ, ਉਹਦਾ ਕਰਕੇ ਗੁਰਮੁਖ ਪਿਆਰਿਓ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਉਂਦੇ ਹਾਂ।
ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ।
ਜਿਨ੍ਹਾਂ ਨੇ ਸੰਸਾਰੀ ਖੇਤੀਬਾੜੀ ਦੇ ਕੰਮ ਦੇ ਨਾਲ ਨਾਲ ਅਧਿਆਤਮਕ ਖੇਤੀਬਾੜੀ ਦਾ ਕੰਮ ਕੀਤਾ ਆ, ਧਰਮ ਦੀ ਫਸਲ ਬੀਜੀ ਆ, ਦਇਆ ਦੀ ਫਸਲ ਬੀਜੀ ਆ, ਸੰਤੋਖ ਦੀ ਫਸਲ ਬੀਜੀ, ਗੁਰਮੁਖ ਪਿਆਰਿਓ ਹੁਕਮ ਹੈ ਮਨ ਵਡਿਆਈ ਰਾਮ। ਉਹਨਾਂ ਨੇ ਪਰਮਾਤਮਾ ਦਾ ਹੁਕਮ ਬੁੱਝ ਲਿਆ ਆ ਤੇ ਸਮਝ ਲਿਆ ਆ, ਉਹਨਾਂ ਦੀ ਸੰਸਾਰ ਦੇ ਵਿੱਚ ਇੱਜ਼ਤ ਹੈ।
ਗੁਰਮਤੀ ਹੁਕਮ ਬੋਝੀਐ, ਹੁਕਮੇ ਮੇਲ ਮਿਲਾਈ ਰਾਮ।
ਗੁਰੂ ਦੀ ਮਤ ਦੇ ਨਾਲ ਹੀ ਪਰਮਾਤਮਾ ਦਾ ਹੁਕਮ ਜਿਹੜਾ ਆ ਨਾ ਉਹਦੀ ਸਮਝ ਆਉਂਦੀ ਆ। ਜੇ ਗੁਰੂ ਦੀ ਮਤ ਨਹੀਂ ਤੇ ਸਾਨੂੰ ਕੋਈ ਸਮਝ ਨਹੀਂ। ਵੇਖੋ ਜਦੋਂ ਗੁਰੂ ਦੀ ਮਤ ਸਾਡੇ ਕੋਲ ਨਹੀਂ ਸੀ ਨਾ, ਅਸੀਂ ਧਰਤੀ ਘੁੰਮਦੀ ਸਮਝਦੇ ਸਾਂ, ਅਸੀਂ ਸਮਝਦੇ ਸਾਂ ਸੂਰਜ ਘੁੰਮਦਾ ਤੇ ਧਰਤੀ ਨਹੀਂ ਘੁੰਮਦੀ। ਜਦੋਂ ਗੁਰੂ ਦੀ ਮਤ ਸਾਡੇ ਕੋਲ ਨਹੀਂ ਸੀ ਨਾ ਤੇ ਅਸੀਂ ਸਮਝਦੇ ਸਾਂ ਸਾਡੀ ਧਰਤੀ ਨੂੰ ਕਿਸੇ ਬੌਲ ਨੇ ਚੁੱਕਿਆ ਹੋਇਆ, ਕਿਸੇ ਸ਼ੇਸ਼ ਨਾਗ ਨੇ ਚੁੱਕਿਆ ਹੋਇਆ। ਕਹਿੰਦੇ ਗੁਰੂ ਦੀ ਮਤ ਦੇ ਨਾਲ ਕੁਦਰਤ ਦੇ ਨਿਯਮਾਂ ਦੀ ਸਾਨੂੰ ਸਮਝ ਆਈ ਤੇ ਹੁਕਮੈ ਮੇਲ ਮਿਲਾਏ। ਗੁਰੂ ਦੇ ਸ਼ਬਦ ਦੇ ਨਾਲ ਹੀ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋਇਆ, ਪਰਮਾਤਮਾ ਦੇ ਨਾਲ ਅਸੀਂ ਇੱਕ ਮਿਕ ਹੁੰਦੇ ਹਾਂ।
ਹੁਕਮ ਮਿਲਾਈ ਸਹਿਜ ਸਮਾਈ, ਗੁਰ ਕਾ ਸ਼ਬਦ ਪਾਰਾ।
ਗੁਰੂ ਦੇ ਸ਼ਬਦ ਦਾ ਕੋਈ ਪਾਰਾ ਵਾਰ ਨਹੀਂ ਆ ਗੁਰਮੁਖ ਪਿਆਰਿਓ, ਇਹਨੇ ਕਿੰਨਿਆਂ ਕੁ ਨੂੰ ਤਾਰਿਆ ਆ, ਗੁਰੂ ਦੇ ਸ਼ਬਦ ਦੁਆਰਾ ਹੁਕਮ ਮਿਲਾਏ, ਪਰਮਾਤਮਾ ਦੇ ਹੁਕਮ ਦੇ ਵਿੱਚ ਅਸੀਂ ਰਹਿਣ ਦੀ ਜਾਚ ਸਿੱਖੀ, ਸਹਿਜ ਸਮਾਈ ਆਤਮਕ ਅਡੋਲਤਾ ਦੀ ਅਵਸਥਾ ਸਾਨੂੰ ਪ੍ਰਾਪਤ ਹੋਈ।
ਸੱਚੀ ਵਡਿਆਈ ਗੁਰ ਤੇ ਪਾਈ, ਸੱਚ ਸਵਾਰਨ ਹਾਰਾ।
ਇਹ ਸੱਚੀ ਇੱਜ਼ਤ, ਸੱਚੀ ਪਤ ਆਵਰੂ, ਸੱਚਾ ਅਹੁਦਾ, ਸੱਚੀ ਪਦਵੀ ਜਿਹੜੀ ਆ ਨਾ ਗੁਰ ਤੇ ਪਾਈ, ਇਹ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਆ। ਗੁਰਮੁਖ ਪਿਆਰਿਓ, ਤੇ ਸੱਚ ਸਵਾਰਨ ਹਾਰਾ, ਗੁਰੂ ਹੀ ਗੁਰਮੁਖ ਪਿਆਰਿਓ ਸਾਨੂੰ ਸਵਾਰਨ ਵਾਲਾ ਆ, ਸ਼ਿੰਗਾਰਨ ਵਾਲਾ ਆ, ਤੇ ਸੱਚੇ ਦੇ ਨਾਲ ਮਿਲਾਉਣ ਵਾਲਾ ਹੈ।
ਪਾਉ ਪੰਜਨ ਪਾਇਆ ਆਪ ਗਵਾਇਆ, ਗੁਰਮੁਖ ਮੇਲ ਮਿਲਾਈ।
ਗੁਰੂ ਦੀ ਕਿਰਪਾ ਦੇ ਨਾਲ, ਪਰਮਾਤਮਾ ਦੇ ਨਾਲ ਸਾਡਾ ਮਿਲਾਪ ਉਦੋਂ ਹੋਇਆ, ਭੈ ਭੰਜਣ ਪਾਇਆ, ਜਦੋਂ ਜਿਹੜਾ ਪਰਮਾਤਮਾ ਕਿਸੇ ਦੇ ਕੋਲੋਂ ਡਰਦਾ ਨਹੀਂ ਆ, ਉਹ ਪਰਮਾਤਮਾ ਦੀ ਪ੍ਰਾਪਤੀ ਹੋਈ। ਆਪ ਗਵਾਇਆ, ਸਾਡੀ ਹਉਮੇ ਜਿਹੜੀ ਸੀ ਨਾ ਉਹ ਦੂਰ ਹੋ ਗਈ ਹੈ।
ਕਹੋ ਨਾਨਕ ਨਾਮ ਨਿਰੰਜਨ, ਅਗਮ ਅਗੋਚਰ ਹੁਕਮੇ ਰਿਹਾ ਸਮਾਈ।
ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿਰਪਾ ਕਰਦੇ ਨੇ, ਨਾਮ ਨਿਰੰਜਨ, ਬਾਕੀ ਸਾਰਾ ਸੰਸਾਰ ਜਿਹੜਾ ਨਾ ਮੈਲਾ ਮਲਤਾ, ਸਭ ਸੰਸਾਰ, ਸਾਰਾ ਸੰਸਾਰ ਹੀ ਮੈਲਾ। ਗੁਰਮੁਖ ਪਿਆਰਿਓ, ਇਹਦੇ ਵਿੱਚ ਕੁਝ ਵੀ ਚੰਗਾ ਨਹੀਂ ਹੈ। ਇੱਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰ, ਇੱਕ ਪਰਮਾਤਮਾ ਜਿਹਨੂੰ ਮੈਲ ਕੋਈ ਨਹੀਂ ਗੀ, ਇੱਕ ਪਰਮਾਤਮਾ ਜਿਹਦੇ ਵਿੱਚ ਕਾਲਖ ਕੋਈ ਨਹੀਂ ਗੀ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਨਾਮ ਨਿਰੰਜਨ, ਪਰਮਾਤਮਾ ਦਾ ਜਿਹੜਾ ਨਾਮ ਆ, ਜਿਹੜਾ ਪਰਮਾਤਮਾ ਆ, ਉਹ ਹਰ ਪ੍ਰਕਾਰ ਦੀ ਕਾਲਖ ਤੇ ਮੈਲ ਤੋਂ ਰਹਿਤ ਆ। ਉਹ ਅਗਮ ਕਹਿ ਦੀਏ ਅਪਹੁੰਚ ਆ, ਅਗੋਚਰ ਕਹਿ ਦੀਏ ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਨਾ, ਇਹਨਾਂ ਦੀਆਂ, ਇਹਨਾਂ ਦੇ ਗਿਆਨ ਤੋਂ ਬਾਹਰ ਆ, ਹੁਕਮੇ ਰਹਿਆ ਸਮਾਈ। ਗੁਰਮੁਖ ਪਿਆਰਿਓ, ਜਿਹੜਾ ਇਸ ਹੁਕਮ ਨੂੰ ਬੁੱਝ ਲੈਂਦਾ ਆ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਵਸਾ ਲੈਂਦਾ ਆ, ਰਹਿਆ ਸਮਾਈ, ਉਹ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦਾ ਆ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹੋ ਹੀ ਉਪਦੇਸ਼ ਦਿੱਤਾ ਹੈ ਕਿ ਗੁਰਮੁਖ ਪਿਆਰਿਆ, ਸੰਸਾਰੀ ਧੰਦਿਆਂ ਦੇ ਨਾਲ ਨਾਲ, ਮੈਂ ਇਹ ਨਹੀਂ ਕਹਿੰਦਾ ਤੈਨੂੰ ਕਿ ਤੂੰ ਸੰਸਾਰੀ ਧੰਦੇ ਛੱਡ ਦੇ ਜਾਂ ਸੰਸਾਰ ਦੇ ਕੰਮ ਨਾ ਕਰ, ਨਹੀਂ, ਸੰਸਾਰੀ ਮਿਹਨਤ ਦੇ ਨਾਲ, ਧੰਦਿਆਂ ਦੇ ਨਾਲ ਨਾਲ ਧਰਮ ਦਾ ਵਪਾਰ ਵੀ ਕਰਨਾ ਆ, ਨਾਮ ਦਾ ਵਪਾਰ ਵੀ ਕਰਨਾ ਆ, ਤਾਂ ਜੋ ਤੇਰਾ ਇਸ ਧਰਤੀ ਤੇ ਆਉਣਾ ਜਿਹੜਾ ਆ ਸਫਲ ਹੋ ਜਾਵੇ। ਨਾਮ ਦੀ ਖੇਤੀ ਵੀਰ, ਜਿਹਨੂੰ ਕੱਟ ਕੇ ਪਰਮਾਤਮਾ ਦੇ ਨਾਲ ਤੂੰ ਇੱਕ ਮਿਕ ਹੋ ਜਾਵੇਂ ਤੇ ਤੇਰਾ ਇਸ ਧਰਤੀ ਤੇ ਆਉਣਾ ਸਫਲਾ ਹੋ ਜਾਵੇ। ਗੁਰੂ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਕੇ ਲੋਕ ਸੁਖੀ ਪ੍ਰਲੋਕ ਸੁਹਿਲਾ ਬਣਾਓ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਹਾਰਦਿਕ ਤੌਰ ਤੇ ਧੰਨਵਾਦ।
ਪਾਉ ਪੰਜਨ ਪਾਇਆ ਆਪ ਗਵਾਇਆ, ਗੁਰਮੁਖ ਮੇਲ ਮਿਲਾਈ। ਕਹੋ ਨਾਨਕ ਨਾਮ ਨਿਰੰਜਨ, ਅਗਮ ਅਗੋਚਰ ਹੁਕਮੇ ਰਿਹਾ ਸਮਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।